ਪਿਆਰੀ ਸਤਸੰਗਤ ਜੀ, ਜੋ ਸ਼ਬਦ ਅਸੀਂ ਪੜ੍ਹਿਆ ਹੈ ਇਹ ਸੂਹੀ ਰਾਗ ਵਿੱਚ ਕਬੀਰ ਸਾਹਿਬ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦੇ 792 792 ਅੰਕ 'ਤੇ ਸੁਸ਼ੋਭਿਤ ਹੈ। ਕਬੀਰ ਸਾਹਿਬ ਇੱਕ ਬਹੁਤ ਕੀਮਤੀ ਸੁਨੇਹਾ ਦੇ ਰਹੇ ਨੇ। ਕਬੀਰ ਸਾਹਿਬ ਦੀ ਕੀਮਤੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੁਗਤ ਅਨੁਸਾਰ ਉਹਨਾਂ ਦੀ ਸੁਜਾਣ ਮਤ ਦੇ ਸਦਕੇ ਸਾਨੂੰ ਅੱਜ ਸਾਰੀ ਦੁਨੀਆ ਨੂੰ ਪ੍ਰਾਪਤ ਹੈ। ਕਬੀਰ ਸਾਹਿਬ ਜੋ ਸੁਨੇਹਾ ਦੇਣਾ ਚਾਹੁੰਦੇ ਨੇ, ਪੂਰਾ ਗੁਰੂ ਗ੍ਰੰਥ ਸਾਹਿਬ ਉਹ ਸੁਨੇਹਾ ਦੇਣਾ ਚਾਹੁੰਦਾ। ਇਸ ਕਰਕੇ ਅੱਜ ਅਸੀਂ ਜਦੋਂ ਗੁਰੂ ਪਾਤਸ਼ਾਹ ਕੋਲ ਜੁੜ ਕੇ ਬੈਠੇ ਹਾਂ ਅਤੇ ਅੱਜ ਅਸੀਂ ਇਹ ਸਿੱਖਦੇ ਹਾਂ ਕਿ ਇਸ ਸ਼ਬਦ ਰਾਹੀਂ ਸਾਨੂੰ ਕੀ ਸਿਖਾਇਆ ਗਿਆ। ਅਸੀਂ ਸਭ ਜਾਣਦੇ ਹਾਂ ਕਿ ਸ਼ਬਦ ਦੇ ਵਿੱਚ ਰਹਾਉ ਹੁੰਦਾ ਹੈ। ਇਸ ਸ਼ਬਦ ਦਾ ਰਹਾਉ ਸਮਝਾਂਗੇ। ਐਸੇ ਸ਼ਬਦ ਖਾਸ ਤੌਰ 'ਤੇ ਜਿਹੜੇ ਜੋੜ ਮੇਲੇ ਹੁੰਦੇ ਨੇ, ਸਾਡੀ ਤਾਂ ਰੋਜ਼ਮਰ੍ਹਾ ਦੀ ਸੰਗਤ ਵਿੱਚ ਹੀ ਵਿਚਾਰਨੇ ਚਾਹੀਦੇ ਨੇ, ਪਰ ਰੋਜ਼ਮਰ੍ਹਾ ਦੀ ਸੰਗਤ ਵਿੱਚ ਸਾਡੇ ਕੋਲ ਇਤਨਾ ਸਮਾਂ ਹੀ ਨਹੀਂ ਆਉਂਦਾ ਕਿ ਅਸੀਂ ਐਸੇ ਸ਼ਬਦ ਵਿਚਾਰਿਆ ਕਰੀਏ। ਫਿਰ ਕੋਈ ਸਪੈਸ਼ਲ ਉੱਦਮ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚ ਅਸੀਂ ਇਸ ਨੂੰ ਵਿਚਾਰ ਸਕਦੇ ਹਾਂ, ਪਰ ਫਿਰ ਵੀ ਇਹ ਸ਼ਬਦ ਤੇ ਸਿਰਫ ਕਿਸੇ ਮ੍ਰਿਤਕ ਪ੍ਰਾਣੀ ਦੇ ਵਰੀਣੇ 'ਤੇ, ਕੋਈ ਵਿਛੜ ਗਏ 'ਤੇ, ਕਿਸੇ ਦੀ ਡੈਥ 'ਤੇ, ਕਿਸੇ ਦੇ ਭੋਗ 'ਤੇ, ਕਿਰਿਆ 'ਤੇ ਗਾਇਆ ਜਾਂਦਾ ਹੈ। ਪਰ ਇਹ ਸ਼ਬਦ ਆਪਣੇ ਆਪ ਵਿੱਚ ਕਿਤਨਾ ਕੀਮਤੀ ਸੁਨੇਹਾ ਹੈ ਜਿਹੜਾ ਕਿ ਮ੍ਰਿਤਕ ਪ੍ਰਾਣੀ ਵਾਸਤੇ ਨਹੀਂ ਹੈ। ਅਸੀਂ ਜਿਹੜੇ ਮਨੁੱਖ ਜੀਂਦੇ ਹਾਂ, ਪਰ ਜੀਂਦੇ ਹੋਏ ਮੋਇਆਂ ਦੇ ਬਰਾਬਰ, ਸਾਨੂੰ ਜੀਵਾਣ ਵਾਸਤੇ ਹੈ। ਸਾਨੂੰ ਸਤਿਗੁਰ ਦੇ ਘਰ ਜਨਮ ਲੈਣ ਦਾ ਢੰਗ ਸਿਖਾਇਆ ਹੈ। ਸਤਿਗੁਰ ਕਹਿ ਜਨਮ ਹੈ ਗਵਨ ਮਿਟਾਇਆ। ਸਾਡਾ ਜਿਹੜਾ ਪਲ ਪਲ ਰੋਜ਼ ਦਾ ਜੀਂਦੇ ਜੀ ਸੋਚ ਰਹੇ ਹਾਂ ਕਿ ਮੈਂ ਜ਼ਿੰਦਾ ਹਾਂ, ਪਰ ਪਲ ਪਲ ਜਿਹੜਾ ਆਤਮਕ ਰੋਜ਼ ਮਰਨਾ ਹੋ ਰਿਹਾ, ਉਸ ਤੋਂ ਇੱਕਦਮ ਅੱਜ ਹੀ ਹੁਣੇ ਹੀ ਛੁਡਾਇਆ। ਇਸੀ ਕਰਕੇ ਅਸੀਂ ਕਹਿੰਦੇ ਹਾਂ ਨਾ, ਅਸੀਂ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਸਰੀਰਕ ਤਾਂ ਕੋਈ ਗੁਰੂ ਆਪ ਮੁਕਤ ਹੋ ਨਹੀਂ ਸਕਦਾ, ਤਾਂ ਸਾਨੂੰ ਕੀ ਤਾਰੇਗਾ। ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜ ਦਿੱਤਾ, ਆਪ ਮੁਕਤ ਮੋਹੇ ਤਾਰੇ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਸਾਨੂੰ ਖੰਡੇ ਬਾਟੇ ਕੀ ਪੌਲ, ਜਿਹੜਾ ਸਾਡੀ ਰਹਿਤ ਮਰਿਆਦਾ ਅਕਾਲ ਤਖਤ ਦੀ ਬਣੀ, ਉਹਦੇ ਵਿੱਚ ਜਿਹੜਾ ਅੰਮ੍ਰਿਤ ਸੰਚਾਰ ਦਾ, ਅੰਮ੍ਰਿਤ ਸੰਸਕਾਰ ਦਾ ਟੌਪਿਕ ਬਣਿਆ ਹੋਇਆ, ਉਹਦੇ 'ਚ ਵੀ ਇਹੀ ਸਿਖਾ ਰਹੇ ਨੇ ਕਿ ਤੂੰ ਖੰਡੇ ਬਾਟੇ ਕੀ ਪੌਲ ਛੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ, ਤਾਂ ਕਿ ਤੇਰਾ ਜੀਂਦੇ ਜੀ ਜੋ ਹਰ ਪਲ ਰੋਜ਼ ਆਵਾਗਮਨ ਹੁੰਦਾ, ਉਸ ਤੋਂ ਤੂੰ ਛੁੱਟ ਜਾਏ। ਹੁਣ ਅਸੀਂ ਰੋਜ਼ ਦੇਖ ਰਹੇ ਹਾਂ ਕਿ ਸਾਡੇ ਸਾਹਮਣੇ ਜਿਸ ਦੀ ਉਮਰ ਅੱਜ 40 ਸਾਲ ਹੈ ਜਾਂ 50 ਸਾਲ ਹੈ, ਉਸਨੇ 50 ਸਾਲ ਦਾ ਹਰ ਸਾਲ ਬਰਥਡੇ ਮਨਾਇਆ ਹੈ, ਹਰ ਸਾਲ ਉਸਨੇ ਹੈਪੀ ਨਿਊ ਈਅਰ ਮਨਾਇਆ, ਉਸਨੇ ਹੋਰਾਂ ਦਾ ਵੀ ਮਨਾਇਆ, ਪਰ ਅਸੀਂ ਚੇਂਜ ਨਹੀਂ ਹੋਏ, ਦਿਨੋ ਦਿਨ ਪੁਰਾਣੇ ਹੁੰਦੇ ਗਏ। ਪਰ ਜਿਸ ਦਿਨ ਅਸੀਂ ਚੇਂਜ ਹੋ ਜਾਂਦੇ ਹਾਂ, ਦੇਖਣ ਹੀ ਚੇਂਜ ਹੀ ਲੱਗਦੇ ਹਾਂ, ਪਰ ਅੰਦਰੋਂ ਸਾਡਾ ਨਵਾਂ ਜਨਮ ਹੋ ਜਾਂਦਾ ਹੈ। ਇਹ ਨਵਾਂ ਜਨਮ ਗੁਰੂ ਪਾਤਸ਼ਾਹ ਸਾਨੂੰ ਜੀਵਨ ਜਾਤ ਸਿਖਾਉਂਦੇ ਨੇ ਕਿ ਤੂੰ ਨਵਾਂ ਜਨਮ ਸਤਿਗੁਰ ਦੇ ਘਰ ਲੈ ਕੇ ਕਿਵੇਂ ਬਚ ਸਕਦਾ, ਕਿਵੇਂ ਛੁੱਟ ਸਕਦਾ। ਅਤੇ ਮਤ ਭੁਲੇਖਾ ਖਾ ਲਈਏ ਕਿ ਅਸੀਂ ਮਨੁੱਖ ਹਾਂ, ਵੀ ਆਰ ਨੋਟ ਹਿਊਮਨ ਬੀਂਗਸ। ਕਿਉਂ? ਕਿਉਂਕਿ ਜਦੋਂ ਤੱਕ ਅਸੀਂ ਸਤਿਗੁਰ ਦੀ ਗੱਲ ਸੁਣੀ ਹੀ ਨਹੀਂ, ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਗੁਰ ਸੇਵਾ ਅਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਸ ਦੀ ਵਿਚਾਰ ਅਸੀਂ TV ਦੇ ਪ੍ਰੋਗਰਾਮ 'ਤੇ ਕਰ ਚੁੱਕੇ ਹਾਂ, ਟਾਈਮ ਮੈਨੇਜਮੈਂਟ ਦੇ ਟੋਪਿਕ 'ਤੇ। ਤੁਹਾਡੇ 'ਚੋਂ ਮੈਕਸੀਮਮ ਨੇ ਉਸਨੂੰ ਸੁਣਿਆ ਹੋਣਾ ਕਿ ਇਸ ਦੇ ਅਰਥ, ਜਦੋਂ ਮੈਂ 11-12 ਸਾਲ ਦੀ ਉਮਰ 'ਚ ਆਪਣੇ ਨਾਨੀ ਜੀ ਕੋਲ ਬੈਠ ਕੇ ਸਮਝ ਰਿਹਾ ਸੀ ਤਾਂ ਉਹਨਾਂ ਨੇ ਜਦੋਂ ਮੈਨੂੰ ਵਿਅੰਗ ਦੇ ਢੰਗ ਨਾਲ ਸਵਾਲ ਪੁੱਛਿਆ ਤਾਂ ਮੈਂ ਉਹਨਾਂ ਨੂੰ ਕਿਹਾ ਮਨੋ ਤੇ ਜੀ ਸਮਝ ਆਉਂਦਾ ਵੀ ਗੁਰੂ ਦੀ ਸੇਵਾ ਕੀਤੀ ਭਗਤੀ ਕੀਤੀ ਤਾਂ ਮਾਨੋ ਮਨੁੱਖਾ ਦੇ ਹੀ ਮਿਲੀ ਹੈ। ਤਾਂ ਉਹਨਾਂ ਨੇ ਮੈਨੂੰ ਛੁੱਟਦਿਆਂ ਹੀ ਇਸ ਤਰ੍ਹਾਂ ਪੁੱਛਿਆ ਕਿ ਕਦੇ ਤੂੰ ਕਿਸੇ ਕੁੱਤੇ ਬਿੱਲੀ ਗਾਂ ਸੱਪ ਨੂੰ ਗੁਰੂ ਦੀ ਸੇਵਾ ਕਰਦਿਆਂ ਵੇਖਿਆ? ਫਿਰ ਕਿਹੜੀ ਜੂਨ ਵਿੱਚ ਕਿਸ ਤਰ੍ਹਾਂ ਗੁਰੂ ਦੀ ਸੇਵਾ ਕੀਤੀ ਸੀ ਜੋ ਮਨੁੱਖਾ ਦੇ ਹੀ ਮਿਲੀ ਹੈ? ਮੈਂ ਘਬਰਾ ਗਿਆ। ਮੈਂ ਉਹਨਾਂ ਨੂੰ ਪੁੱਛਿਆ ਮਾਤਾ ਜੀ ਤੁਸੀਂ ਮੈਨੂੰ ਸਮਝਾਓ, ਅਸੀਂ ਅੱਜ ਤੱਕ ਜਾਣਦੇ ਹਾਂ ਕਿ ਸਾਡੇ ਨਾਨੀ ਜੀ 97 ਦੇ ਨਿਊਯਾਰਕ ਪੂਰੇ ਹੋਏ, ਲੇਕਿਨ ਉਹ ਕਿਸੇ ਸਕੂਲ ਪੜ੍ਹੇ ਹੋਏ ਨਹੀਂ ਸਨ, ਲੇਕਿਨ ਗੁਰਬਾਣੀ ਗੁੜੇ ਹੋਏ ਸਨ, ਇਤਨੀ ਗੁੜੇ ਹੋਏ ਸਨ ਕਿ ਸਾਨੂੰ ਬਾਣੀ ਪੜ੍ਹਾਉਣ ਵੇਲੇ ਬਚਪਨ ਤੋਂ ਹੀ ਸੁਣਾਉਂਦੇ ਸਨ, ਸਮਝਾਉਂਦੇ ਸਨ ਕਿ ਜਦੋਂ ਤੂੰ ਪੜ੍ਹੇਗਾ ਹਮ ਸੰਤਨ ਕੀ ਰੇਣ ਪਿਆਰੇ, ਤਾਂ ਰੇਨ ਨੂੰ ਇੱਕ ਲਾਂ ਹੈ, ਰੇਨ ਉਚਾਰਨ ਕਰੀ ਹਮ ਸੰਤਨ ਕੀ ਰੈਨ ਪਿਆਰੇ, ਨਾ ਕਹਿ ਦੇਈ ਰੈਨ ਰਾਤ ਹੁੰਦਾ। ਅਤੇ ਕਿੱਥੇ ਕੰਨਾ ਬਿੰਦੀ ਲਾ ਕੇ ਉਚਾਰਨ ਕਰਨੀ ਹੈ, ਉੱਥੇ ਕੰਨਾ ਬਿੰਦੀ ਕਿਸ ਤਰ੍ਹਾਂ ਲਾਈਦਾ, ਉਸਦੇ ਭਾਵ ਅਰਥਾਂ ਨੂੰ ਸਮਝੀਦਾ ਅਤੇ ਕੰਨਾ ਬਿੰਦੀ ਲਾ ਕੇ ਉਚਾਰਨ ਕਰੀਦਾ। ਇਹ ਗੱਲ ਵੱਖਰੀ ਹੈ ਕਿ ਜਦੋਂ ਲਿਖਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ, ਛਾਪੇਖਾਨੇ ਦੀ ਬੀੜਾਂ ਵੇਲੇ ਉਹ ਬਿੰਦੀ ਨਹੀਂ ਸਨ ਲਾਉਂਦੇ, ਅਦਰਵਾਈਜ਼ ਉਸ ਦਾ ਅਸੀਂ ਉਚਾਰਨ ਕਰਦੇ ਹਾਂ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਾਂ ਜੀਵਾਂ ਨਹੀਂ ਹੋ ਸਕਦਾ ਉਸ ਦਾ ਉਚਾਰ, ਲੇਕਿਨ ਇਸ ਤਰ੍ਹਾਂ ਕਰਦੇ ਹਾਂ ਸਾਨੂੰ ਬਾਣੀ ਜ਼ਿਆਦਾ ਸਮਝ ਆਉਂਦੀ ਹੈ। ਤਾਂ ਉਹ ਕਹਿੰਦੇ ਸੀ ਤਾਂ ਇੱਥੋਂ ਨੱਕ 'ਚੋਂ ਆਵਾਜ਼ ਕੱਢਣੀ ਹੈ, ਤਾਂ ਬਿੰਦੀ ਲਾ ਕੇ ਉਚਾਰਨਾ ਹੈ। ਉਹਨਾਂ ਨੇ ਮੈਨੂੰ ਕਿਹਾ ਇਸ ਸ਼ਬਦ ਦੇ ਅਰਥ ਭਾਵ ਅਰਥ ਸਮਝਣੇ ਪੈਣਗੇ, ਗੁਰ ਸੇਵਾ ਅਤੇ ਭਗਤ ਕਮਾਈ। ਸਾਨੂੰ ਸਮਝਾ ਰਹੇ ਨੇ ਜੇ ਤੂੰ ਜੀਂਦੇ ਜੀ ਗੁਰੂ ਦੀ ਸੇਵਾ ਨਹੀਂ ਕੀਤੀ, ਭਾਵ ਜੇ ਗੁਰੂ ਨੂੰ ਨਹੀਂ ਸਮਝਿਆ, ਜੇ ਗੁਰੂ ਨੂੰ ਨਹੀਂ ਪੜ੍ਹਿਆ, ਜੇ ਗੁਰੂ ਨੂੰ ਨਹੀਂ ਵਿਚਾਰਿਆ, ਜੇ ਗੁਰੂ ਨੂੰ ਅਮਲੀ ਤੌਰ 'ਤੇ ਨਹੀਂ ਜੀਵਿਆ, ਤਾਂ ਮਾਨੋ ਤੂੰ ਮਨੁੱਖ ਹੈ ਹੀ ਨਹੀਂ। ਕਹਿੰਦੇ ਪਏ ਨੇ ਗੁਰ ਸੇਵਾ ਅਤੇ ਭਗਤ ਕਮਾਈ ਤਾਂ ਤੂੰ ਮੰਨ ਸਕਦਾ ਹੈ ਕਿ ਮਨੁੱਖ ਹੈ, ਤਬ ਇਹ ਮਾਨਸ ਦੇਈ ਪਾਈ। ਗੁਰੂ ਨੇ ਜਿਹੜੇ ਗੁਣ ਦੱਸੇ ਨੇ ਨਾ, ਜੇ ਗੁਣਾਂ ਅਨੁਸਾਰ ਜੀਂਦਾ ਹੈ ਤਾਂ ਤੈਨੂੰ ਚਿਰੰਕਾਲੇ ਦੇਹ ਸੰਜਰੀਆ ਜਿਹੜੀ ਬਣਦੀ ਹੈ, ਦੁਰਲੱਭ ਦੇਹ ਜਿਹੜੀ ਬਣਦੀ ਹੈ, ਜਿਸ ਮਾਟੀ ਤੋਂ ਤੈਨੂੰ ਦੁਰਲੱਭ ਦੇਹ ਬਣਾਉਂਦੇ ਨੇ, ਮਾਟੀ ਕਾਲੇ ਦਿਓਰਾ ਕਰਿਆ, ਦਿਓਰਾ ਕੀ ਹੁੰਦਾ ਮੰਦਰ ਮਸਜਿਦ, ਤੈਨੂੰ ਮੰਦਰ ਮਸਜਿਦ ਬਣਾ ਦਿੱਤਾ, ਤੈਨੂੰ ਗੁਰੂ ਕਾ ਦੁਆਰਾ ਬਣਾ ਦਿੱਤਾ। ਹਰਿਮੰਦਰ ਸੋਈ ਆਖੀਆ ਜਿੱਥੋਂ ਹਰ ਜਾਤਾ, ਤੈਨੂੰ ਅੰਦਰੋਂ ਰੱਬ ਜੀ ਨਜ਼ਰ ਕਰਾ ਦਿੱਤੇ। ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀਏ ਨਾਨਕ ਹਰਗੁਣ ਗਾਏ, ਅਲੱਖ ਜਿਹੜਾ ਦਿਸਦਾ ਨਹੀਂ ਸੀ ਨਾ, ਅਲੱਖ ਪ੍ਰਭ ਲਾਖੀਏ ਦਿਖਾ ਦਿੱਤੇ, ਅੰਦਰੋਂ ਇਹਨੂੰ ਦਿਉਰਾ ਬਣਾ ਦਿੱਤਾ। ਤਾਂ ਮੰਨਿਆ ਜਾਂਦਾ ਕਿ ਮਾਨੁੱਖ ਦੇਈ ਪਾਈ, ਅਦਰਵਾਈਜ਼ ਕਰਤੂਤ ਪਸ਼ੂ ਕੀ ਮਾਨਸ ਜਾਤ। ਹੁਣ ਅਸੀਂ ਇਸ ਦੇ ਬਾਰੇ ਨਾ ਆਪਣੇ ਬਾਰੇ ਫੈਸਲਾ ਕਰਨਾ ਹੈ। ਮਨੁੱਖ ਨੂੰ ਆਜ਼ਾਦੀ ਮਿਲੀ ਹੈ ਕਿ ਮਨੁੱਖ ਕੀ ਕਰੇ, ਪਰ ਇਹਦੇ ਉੱਤੇ ਫੈਸਲਾ ਛੋੜ ਦਿੱਤਾ ਕਿ ਇਹ ਸਟੈਨਿਕ ਡੀਮਨਸ ਜਮਾ ਵਿਕਾਰਾਂ ਵਾਲੀ ਜੀਵਨੀ ਦੇ ਮਾਰਗ 'ਤੇ ਟੁਰਨਾ ਚਾਹੁੰਦਾ ਹੈ, ਟੁਰ ਸਕਦਾ ਹੈ, ਜਾਂ ਇਹ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ ਵਾਲੇ ਮਾਰਗ 'ਤੇ ਟੁਰਨਾ ਚਾਹੁੰਦਾ ਹੈ, ਤਾਂ ਚੁਆਇਸ ਇਹਦੀ ਹੈ, ਦੋਨੋਂ ਮਾਰਗ ਇਹਦੇ ਸਾਹਮਣੇ ਪਏ ਨੇ। ਪਰ ਜੇ ਸਤਿਗੁਰ ਦੀ ਮਤ ਮੰਨ ਲਏ ਤਾਂ ਜਪਜੀ ਸਾਹਿਬ ਵਿੱਚ ਉਹਨੂੰ ਕਹਿੰਦੇ ਨੇ ਮੰਨੈ ਮੱਗ ਨਾ ਚੱਲੈ ਪੰਥ, ਇਹ ਜੰਮਾਂ ਦੇ ਪੰਥ 'ਤੇ ਨਹੀਂ ਚੱਲਦਾ। ਜੇ ਸਤਿਗੁਰ ਦੀ ਮਤ ਨੂੰ ਸੁਣ ਕੇ ਸਮਝ ਕੇ ਮੰਨ ਲੈਂਦਾ ਤਾਂ ਮੰਨੈ ਜੰਮ ਕੈ ਸਾਥ ਨਾ ਜਾਏ। ਸਾਧ ਸੰਗਤ ਜੀ ਸਾਡੇ 'ਤੇ ਡਿਪੈਂਡ ਕਰਦਾ ਹੈ, ਸਾਨੂੰ ਰਤਨ ਜਵਾਹਰ ਮਾਣਿਕ ਮਿਲਣ ਔਰ ਰਤਨ ਜਵਾਹਰ ਮਾਣਿਕ ਲੈ ਕੇ ਆਲੂ ਗੋਭੀ ਵਾਲੇ ਜਾਂ ਫਰਿੱਜ ਵਾਲੇ ਜਾਂ ਟੀ ਵੀ ਵਾਲੇ ਦੀ ਦੁਕਾਨ 'ਤੇ ਚਲੇ ਜਾਈਏ ਵੀ ਇਹ ਲੈ ਲਓ ਔਰ ਟੀ ਵੀ ਫਰਿੱਜ ਜਾਂ ਆਲੂ ਗੋਭੀ ਦੇ ਦਿਓ। ਇਹ ਸਾਡੇ 'ਤੇ ਡਿਪੈਂਡ ਕਰਦਾ। ਪਰ ਇਹ ਸਾਡੇ 'ਤੇ ਡਿਪੈਂਡ ਕਰਦਾ ਕਿ ਰਤਨ ਜਵਾਹਰ ਮਾਣਿਕ ਵਰਗੀ ਮੱਤ ਮਿਲੇ ਤਾਂ ਉਹਦੇ ਨਾਲ ਅਮੁੱਲ ਗੁਣ ਅਮੁੱਲ ਵਪਾਰ ਕਰੀਏ, ਸਾਡੇ 'ਤੇ ਡਿਪੈਂਡ ਕਰਦਾ। ਇਸ ਕਰਕੇ ਹਰ ਕਿਸਮ ਦੇ ਗ੍ਰਾਹਕ ਨੇ, ਕਈ ਗ੍ਰਾਹਕ ਐਸੇ ਨੇ ਕੋਈ ਐਸਾ ਪਾਠ ਦੱਸੋ, ਕੋਈ ਐਸਾ ਮੰਤਰ ਦੱਸੋ, ਕੋਈ ਐਸੀ ਥਾਂ ਦੱਸੋ, ਕੋਈ ਐਸਾ ਵਿਚੋਲਾ ਦੱਸੋ, ਕੋਈ ਐਸਾ ਚਿਲੀਏ ਕੱਟਣ ਦਾ ਢੰਗ ਦੱਸੋ ਜਿਹਦੇ ਨਾਲ ਵੱਧ ਤੋਂ ਵੱਧ ਗੋਭੀ ਆਲੂ ਅਤੇ ਟੀ ਵੀ ਫਰਿੱਜ ਖਰੀਦ ਸਕੀਏ, ਮਕਾਨ ਖਰੀਦ ਸਕੀਏ। ਉਹ ਇੰਝ ਹੀ ਹੋ ਗਿਆ ਕਿ ਰਤਨ ਜਵਾਹਰ ਮਾਣਿਕ ਵਰਗੀ ਮੱਤ ਮਿਲਦੀ ਸੀ ਤਾਂ ਗੋਭੀ ਆਲੂ ਖਰੀਦ ਲਏ ਉਹਦੇ ਨਾਲ। ਲੇਕਿਨ ਇਹਦੇ ਨਾਲ ਜੇ ਕੋਈ ਚਾਹੁੰਦਾ ਕਿ ਮੈਂ ਗੋਭੀ ਆਲੂ ਹੀ ਖਰੀਦਣੇ ਨੇ, ਦੁਨਿਆਵੀ ਸਕਸੈਸ ਹੀ ਖਰੀਦਣੀ ਹੈ, ਤਾਂ ਉਹ ਖਰੀਦ ਸਕਦਾ, ਪਰ ਜਮਾਂ ਤੋਂ ਛੁਟਕਾਰਾ ਨਹੀਂ ਹੁੰਦਾ। ਜੇ ਜਮਾਂ ਤੋਂ ਛੁਟਕਾਰਾ ਨਾ ਹੋਏ ਤਾਂ ਇਹ ਖਸਮ ਵਿਸਾਰ ਮਾਟੀ ਸੰਗ ਰੁੱਲੇ, ਅਸੀਂ ਮਰਨ ਤੋਂ ਬਾਅਦ ਮਿੱਟੀ 'ਚ ਨਹੀਂ ਰੁੱਲਦੇ, ਕਿਉਂਕਿ ਇਹ ਸ਼ਬਦ ਮਰਨ ਤੋਂ ਬਾਅਦ ਮਿੱਟੀ 'ਚ ਰੁੱਲਣ ਬਾਰੇ ਨਹੀਂ ਹੈ। ਜੇ ਮ੍ਰਿਤਕ ਕੋ ਚੰਦਨ ਚੜ੍ਹਾਵੇ ਤਾਂ ਮ੍ਰਿਤਕ ਕਾ ਕਿਆ ਕੱਟ ਜਾਏ, ਜੇ ਕੋਈ ਮ੍ਰਿਤਕ ਨੂੰ ਸ਼ਿੰਗਾਰ ਕਰੇ ਤਾਂ ਮ੍ਰਿਤਕ ਦਾ ਕੀ ਹੋ ਜਾਂਦਾ। ਦੁਨਿਆਵੀ ਪਦਾਰਥਾਂ ਨਾਲ ਹਿਪਨੋਟਾਈਜ਼ਡ ਮੈਂ ਦੇਖਦਾ ਹਾਂ ਅਮੈਰੀਕਾ ਦੇ ਅੰਦਰ, ਸਾਨੂੰ ਘਰਾਂ ਵਿੱਚ ਚਿੱਠੀਆਂ ਆ ਜਾਂਦੀਆਂ, ਤੁਹਾਡਾ ਬਜ਼ੁਰਗ ਬਿਮਾਰ ਹੈ, ਹੋਸਪਿਟਲ ਵਾਲੇ ਕਹਿੰਦੇ ਨੇ ਹਫ਼ਤਾ 10 ਦਿਨ ਜਾਂ 15 ਦਿਨਾਂ ਬਾਅਦ ਇਹ ਚਲਾਈ ਕਰ ਜਾਏਗਾ, ਇਸ ਦੀ ਡੈੱਡ ਬੋਡੀ ਨੂੰ ਕੋਸਮੈਟਿਕਸ ਲਾਉਣੀ ਹੈ ਸਾਡੇ ਵੱਲੋਂ, ਅਸੀਂ ਲਿਪਸਟਿਕ ਲਾ ਦਿਆਂਗੇ, ਵਾਲ ਸਜਾ ਦਿਆਂਗੇ, ਸੋਹਣਾ ਬਣਾ ਦਿਆਂਗੇ, $500 ਲਵਾਂਗੇ, ਦੂਜੀ ਕੰਪਨੀ ਦੀ ਚਿੱਠੀ ਆਉਂਦੀ ਹੈ 250 ਲਵਾਂਗੇ, ਤੀਜੀ ਕੰਪਨੀ ਚਿੱਠੀ ਆਉਂਦੀ ਹੈ 1000 ਲਵਾਂਗੇ, ਕਿਤਨਾ ਸੁੰਦਰ ਬਣਾਉਣਾ, ਫੋਟੋਆਂ ਦਿਖਾਉਂਦੇ ਨੇ ਡੈੱਡ ਬੋਡੀ ਕੋ ਸੁੰਦਰ ਕੈਸਾ ਬਣਾਉਣਾ, ਉਹਨੂੰ ਤੁਸੀਂ ਜੋ ਮਰਜ਼ੀ ਲਾਓ, ਉਹਦਾ ਕੀ ਜਾਂਦਾ, ਨਾ ਕੁਛ ਵੱਧ ਜਾਂਦਾ ਨਾ ਘੱਟ ਜਾਂਦਾ, ਉਹ ਤਾਂ ਜੀਂਦੇ ਗਿਆ। ਮਰਨ ਤੋਂ ਬਾਅਦ ਦੀ ਗੱਲ ਨਹੀਂ ਚੱਲ ਰਹੀ, ਜੀਂਦੇ ਜੀ ਦੀ ਗੱਲ ਚੱਲ ਰਹੀ ਹੈ। ਜੇ ਅਸੀਂ ਸੱਚ ਨੂੰ ਵਿਸਾਰ ਦਿੰਦੇ ਹਾਂ ਨਾ, ਮਿੱਟੀ 'ਚ ਰੁੱਲ ਗਏ, ਮਿੱਟੀ 'ਚ ਰੁੱਲਿਆਂ ਵਰਗਾ ਵਿਸ਼ਟਾ ਕਾ ਕੀੜਾ ਵਾਲਾ ਸਾਡਾ ਜੀਵਨ ਹੋ ਜਾਂਦਾ। ਹੁਣ ਅਸੀਂ ਇਸ ਵਿਸ਼ਟਾ ਕੇ ਕੀੜੇ ਤੋਂ ਕੀੜਾ ਥਾਪ ਦੇ ਪਾਤਸ਼ਾਹੀ ਲੈਣਾ ਚਾਹੁੰਦੇ ਹਾਂ। ਜਿਸ ਨੂੰ ਪਾਤਸ਼ਾਹੀ ਮਿਲਦੀ ਹੋਏ ਉਹ ਗੋਭੀ ਆਲੂ ਖਰੀਦੇਗਾ, ਜਿਸ ਨੂੰ ਪਾਤਸ਼ਾਹੀ ਮਿਲਦੀ ਹੋਏ ਉਹ ਮਕਾਨ ਕਾਰ ਔਰ ਪੈਸਾ ਔਰ ਜੇਵਰ ਵਾਸਤੇ ਸਕਸੈਸ ਦੇ ਸ਼ਬਦ ਗਾਏਗਾ, ਕੋਈ ਉਹ ਕਹੇਗਾ ਮੈਨੂੰ ਪਾਤਸ਼ਾਹੀ ਮਿਲ ਰਹੀ ਹੈ। ਹੁਣ ਇਹ ਸਾਡੇ 'ਤੇ ਡਿਪੈਂਡ ਹੈ, ਅਤੇ ਅੱਜ ਦੇ ਸ਼ਬਦ ਰਾਹੀਂ ਸਾਨੂੰ ਛੇਤੀ ਤੋਂ ਛੇਤੀ ਵਿਕਾਰ ਤੋਂ ਛੁੱਟਣ ਦਾ ਢੰਗ ਸਿਖਾਇਆ ਹੈ। ਬੜੀ ਉੱਚੀ ਅਵਸਥਾ ਦਾ ਸ਼ਬਦ ਹੈ, ਡੈੱਡ ਬਾਡੀ ਵਾਸਤੇ ਨਹੀਂ ਹੈ, ਕਿਰਿਆ ਅਤੇ ਭੋਗ ਅਤੇ ਗਾਉਣ ਵਾਲਾ ਨਹੀਂ ਹੈ, ਮਰ ਜਾਣ ਵਾਲਿਆਂ ਵਾਸਤੇ ਨਹੀਂ ਹੈ। ਇਹ ਸ਼ਬਦ ਰੋਜ਼ ਰੋਜ਼ ਪ੍ਰਕਾਸ਼ ਉਤਸਵ ਮਨਾਉਣ ਦਾ ਸ਼ਬਦ ਹੈ ਸਾਧ ਸੰਗਤ ਜੀ। ਇਸ ਸ਼ਬਦ ਰਾਹੀਂ ਅਸੀਂ ਆਪਣੇ ਹਿਰਦੇ ਵਿਹੜੇ ਵਿੱਚ ਰੋਜ਼ ਚਾਨਣ ਕਰ ਸਕਦੇ ਹਾਂ, ਪ੍ਰਕਾਸ਼ ਉਤਸਵ ਮਨਾ ਸਕਦੇ ਹਾਂ, ਰੋਜ਼ ਇੱਕ ਦਿਨ ਨਹੀਂ ਮਨਾਉਣਾ। ਪਰ ਮਿਟਿਆ ਅੰਧੇਰਾ ਚੰਨ ਚੜ੍ਹਿਆ, ਵਿਹੜੇ ਵਿੱਚ ਚੰਨ ਚਾੜਾਂਗੇ, ਹਿਰਦੇ ਵਿਹੜੇ ਵਿੱਚ ਚੰਨ ਚਾੜਾਂਗੇ, ਹਨੇਰਾ ਦੂਰ ਕਰਾਂਗੇ ਨਾ, ਤਾਂ ਹਨੇਰਾ ਦੂਰ ਕਰਨ ਵਾਸਤੇ ਸ਼ਬਦ ਹੈ। ਮਤ ਸਮਝਣਾ ਕਿ ਕਿਸੇ ਖਾਸ ਪ੍ਰੋਗਰਾਮ 'ਤੇ ਕੋਈ ਖਾਸ ਸ਼ਬਦ ਹੁੰਦੇ ਨੇ, ਪੂਰਾ ਗੁਰੂ ਗ੍ਰੰਥ ਸਾਹਿਬ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਸੀ ਕਰਕੇ ਤਾਂ ਸਾਨੂੰ ਖੰਡੇ ਬਾਟੇ ਕੀ ਪੌਲ ਛਕਾ ਕੇ ਕਿਹਾ ਜਾਂਦਾ, ਰੋਜ਼ ਨਿਤਨੇਮ ਕਰਿਆ ਕਰ, ਰੋਜ਼ ਬਾਣੀ ਵਿਚਾਰਿਆ ਕਰ, ਅਤੇ ਫਿਰ ਬਾਣੀ ਪੜ੍ਹਨਾ ਤੋਤਾ ਰਟਨੀ ਨਹੀਂ ਹੈ, ਸਾਡੇ 'ਤੇ ਡਿਪੈਂਡ ਕਰਦਾ ਕਿ ਕੀ ਮੈਂ ਤੋਤਾ ਰਟਨੀ ਹੀ ਕਰਦਾ ਰਹਾਂ। ਬਾਣੀ ਪੜ੍ਹ ਕੇ ਇਸ ਨੂੰ ਵਿਚਾਰਨਾ ਵੀ ਹੈ। ਸੋ ਅੱਜ ਦੇ ਸ਼ਬਦ ਦਾ ਜਿਹੜਾ ਰਹਾਓ ਹੈ, ਇਹ ਰਹਾਓ ਦੀ ਟੇਕ ਅਸੀਂ ਇੱਥੋਂ ਰੱਖੀ, ਹਰ ਫੁਰਮਾਨ ਦਰਗਾਹ ਕਾ ਆਇਆ, ਇਹ ਹਰ ਫੁਰਮਾਨ ਹੈ, ਅਤੇ ਹਰ ਫੁਰਮਾਨ ਦਰਗਾਹ ਕਾ ਆਇਆ ਕਿੱਥੋਂ, ਅਸਮਾਨ ਤੋਂ ਆਇਆ, ਧੁਰੋਂ ਦਰਗਾਹੋਂ ਆਇਆ। ਧੁਰ ਦਰਗਾਹ ਗੁਰੂ ਨਾਨਕ ਪਾਤਸ਼ਾਹ ਨੇ ਪੂਰੀ ਦੁਨੀਆ ਨੂੰ ਖੋਜ ਕੇ ਕੱਢ ਕੇ ਦੱਸਿਆ, ਉਹ ਧੁਰ ਦਰਗਾਹ ਤੇਰੇ ਅੰਦਰ ਹੈ, ਤੇਰੇ ਅੰਦਰ ਤੇਰੇ ਨਿੱਜ ਘਰ ਵਿੱਚ ਵਸੀ ਰੱਬ ਹਿਆਲੀਏ। ਇੱਥੇ ਰੱਬ ਜੀ ਖੁਦਾ ਵਾਹਿਗੁਰੂ ਗੋਡ ਅੱਲਾ ਜੀ ਵਸਦੇ ਨੇ, ਹਰ ਜੀ ਉਹ ਇੱਥੇ ਵਸਦੇ ਨੇ, ਉਹ ਵਸਦੇ ਨੇ। ਉਹ ਜਿਹੜਾ ਸੁਣਿਆ ਦਿੰਦੇ ਨੇ ਉਹ ਤੂੰ ਸੁਣ ਲੈ, ਜੇ ਨਹੀਂ ਸੁਣਦਾ ਤਾਂ ਦੇਖ ਕੀ ਹੁੰਦਾ, ਕਿਸ ਤਰ੍ਹਾਂ ਗੜਬੜ ਹੁੰਦੀ ਹੈ, ਜੇ ਨਹੀਂ ਸੁਣਦਾ ਦੇਖ ਕਿਵੇਂ ਡਰ ਪੈ ਜਾਂਦਾ, ਦੇਖ ਨਹੀਂ ਸੁਣਦਾ ਕਿਵੇਂ ਅਪਸੈਟ ਹੋ ਜਾਂਦਾ, ਦੇਖ ਜੇ ਨਹੀਂ ਸੁਣਦਾ ਕਿਵੇਂ ਅਸੰਤੋਖ ਡਿਸਸੈਟਿਸਫੈਕਸ਼ਨ ਡਿਸਕੰਟੈਂਟਮੈਂਟ ਘੇਰ ਲੈਂਦੀ ਹੈ, ਤਾਂ ਕਿਸ ਤਰ੍ਹਾਂ ਸਾਡੇ ਜੀਵਨ 'ਚੋਂ ਸਹਿਜ ਸੰਤੋਖ ਉੱਡ ਜਾਂਦਾ। ਅਸੀਂ ਕੁਰਬਲ ਕੁਰਬਲ ਕਰਦੇ ਹਾਂ ਅਤੇ ਇਸ ਸ਼ਬਦ ਰਾਹੀਂ ਸਿਖਾਇਆ ਕਿਸ ਤਰ੍ਹਾਂ ਛੁੱਟ ਜਾਈਦਾ, ਕਿਸ ਤਰ੍ਹਾਂ ਲੇਖਾ ਜੋਖਾ ਹੁੰਦਾ ਅਤੇ ਕਿਸ ਤਰ੍ਹਾਂ ਲੇਖੇ ਜੋਖੇ ਤੋਂ ਬਚ ਸਕੀਦਾ ਜੀਂਦੇ ਜੀ, ਮਰਨ ਤੋਂ ਬਾਅਦ ਨਹੀਂ। ਇਤਨਾ ਖੇੜੇ ਦਾ ਸ਼ਬਦ ਹੈ, ਹਰ ਫੁਰਮਾ ਦਰਗਾਹ ਕਾ ਆਇਆ। ਮਾਈ ਗੋਡ, ਮੈਨੂੰ ਅੰਦਰ ਦੀ ਆਵਾਜ਼ ਸੁਣਨ ਦਾ ਚਾਂਸ ਮਿਲ ਰਿਹਾ ਹੈ, ਅੰਦਰ ਦੀ ਆਵਾਜ਼ ਸੁਣਨ ਦਾ ਚਾਂਸ ਸਤਿਗੁਰ ਰੋਜ਼ ਬਾਣੀ ਰਾਹੀਂ ਸਿਖਾਉਂਦਾ ਹੈ, ਹਾਊ ਟੂ ਗੋ ਇਨਸਾਈਡ, ਇੰਟਰੋਸਪੈਕਸ਼ਨ, ਆਪਣੇ ਅੰਦਰ ਦੀ ਜ਼ਮੀਰ ਦੀ ਆਵਾਜ਼ ਸੁਣ। ਅੰਦਰ ਸਤਿਗੁਰ ਜੀ ਰਹਿੰਦੇ ਨੇ, ਰੱਬ ਜੀ ਰਹਿੰਦੇ ਨੇ, ਉਹਨਾਂ ਦੀ ਆਵਾਜ਼ ਨੂੰ ਸੁਣਨਾ, ਉਸਨੂੰ ਜ਼ਮੀਰ ਦੀ ਆਵਾਜ਼ ਕਹਿੰਦੇ ਨੇ, ਵਿਲ, ਕੌਨਸ਼ੀਅੰਸ। ਹਰ ਪ੍ਰਭ ਅੰਤਰ ਬੈਠਾ ਵੇਖਿਆ ਜੀਓ, ਅੰਦਰ ਰਾਜਾ ਤਖਤ ਹੈ, ਬੈਠਾ ਕਰੇ ਨਿਆਉ, ਉਹਨੂੰ ਸੁਣ। ਚੱਲ ਦਰ ਹਾਲ, ਦਰ ਹਾਲ ਦੇ ਮੈਨੇ ਮੈਂ ਬੜੀਆਂ ਡਿਕਸ਼ਨਰੀ ਪੜ੍ਹੀਆਂ, ਬੜਾ ਕੁਛ ਪੜ੍ਹਿਆ, ਉਰਦੂ ਵੀ ਵਾਲਿਆਂ ਕੋਲੋਂ ਪੁੱਛਿਆ, ਬੜਿਆਂ ਕੋਲੋਂ ਪੁੱਛਿਆ, ਅਲਟੀਮੇਟਲੀ ਸ਼ਬਦ ਦੇ ਕੰਟੈਕਸਟ 'ਚ ਜਾ ਕੇ ਮੈਂ ਸਮਝ ਆਇਆ, ਦਰ ਹਾਲ ਦਾ ਮਤਲਬ ਹੁੰਦਾ ਹੈ ਐਜ਼ ਇਜ਼, ਜਿਸ ਹਾਲ 'ਚ ਹੈ ਨਾ, ਇਸੇ ਹਾਲ 'ਚ ਚੱਲ ਉੱਠ, ਚੱਲ ਰੱਬ ਜੀ ਨਾਲ ਵਿਆਹ ਕਰਾਉਣਾ। ਹੁਣ ਜਿਸ ਨੂੰ ਰੱਬ ਜੀ ਦੇ ਨਾਲ ਮਿਲਣ ਸਿਖਾਇਆ ਜਾ ਰਿਹਾ ਹੋਵੇ, ਕੀੜਾ ਥਾਪ ਦੇ ਪਾਤਸ਼ਾਹੀ ਗੱਦੀ 'ਤੇ ਬਿਠਾਇਆ ਜਾ ਰਿਹਾ, ਉਹ ਕਹੇ ਮੈਂ ਨਹਾ ਕੇ ਆਉਂਦਾ, ਉਹਨੇ ਠਹਿਰੋ, ਉਹ ਕਹੇ ਨਹੀਂ ਸੁਰਖੀ ਲਾ ਕੇ ਆਉਂਦਾ ਠਹਿਰੋ, ਅੱਛਾ ਮੈਂ ਹੱਥ ਧੋ ਕੇ ਆਉਂਦਾ ਠਹਿਰੋ, ਅੱਛਾ ਨਹੀਂ ਮੈਂ ਹੁਣੇ ਨਾ ਮਾਲਾ ਫੇਰ ਕੇ ਆਉਂਦਾ ਠਹਿਰੋ, ਨਹੀਂ ਮੈਂ ਜਰਾ ਘਰ ਵਾਲਿਆਂ ਨੂੰ ਕਹਿ ਆਵਾਂ ਠਹਿਰੋ, ਕਹੇਗਾ ਨਹੀਂ, ਉਹ ਕਹੇ ਆਓ ਚੱਲੋ ਚੱਲੋ ਚੱਲੋ, ਮੈਂ ਕੱਪੜੇ ਬਦਲ ਕੇ ਆਉਂਦਾ, ਨਹੀਂ 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 ਨਹੀਂ, ਉਸ ਵੇਲੇ ਲਟਰੀ ਮਦਰੀ ਠਾਕਰ ਭਾਈ ਤੂੰ ਜਿਸ ਹਾਲ 'ਚ ਹੈ ਉੱਠ ਚੱਲ ਛੇਤੀ ਨਾਲ, ਚੱਲ ਦਰ ਹਾਲ ਜਿਸ ਹਾਲ 'ਚ ਆ ਉੱਠਣਾ, ਚੱਲ ਰੱਬ ਜੀ ਨਾਲ ਵਿਆਹ ਹੋ ਸਕਦਾ, ਤੂੰ ਕਿਹੜੇ ਸ਼ਿੰਗਾਰ ਕਰਨ ਚੱਲਿਆ, ਤੂੰ ਕਿਹੜੇ ਬਿਊਟੀ ਪਾਰਲਰ ਚੱਲਿਆ, ਤੂੰ ਕੀ ਕਰਾਉਣ ਚੱਲਿਆ, ਆ ਨਾ ਲੈਟਸ ਗੋ। ਕਿਤਨਾ ਸੋਹਣਾ ਚਾਂਸ ਹੈ, ਕਿਤਨਾ ਖੇੜਾ ਹੈ ਸ਼ਬਦ 'ਚ। ਮੈਂ ਜਜ਼ਬਾਤੀ ਹੋ ਰਿਹਾ ਕਿਉਂਕਿ ਤੁਸੀਂ ਬੜੀ ਇਕਾਗਰਤਾ ਬਣਾਈ ਹੋਈ ਹੈ, ਮੈਨੂੰ ਸਵਾਦ ਬੜਾ ਆ ਰਿਹਾ ਇਸ ਸ਼ਬਦ ਨੂੰ ਵਿਚਾਰਨ ਦਾ, ਕਿਉਂਕਿ ਜਿਤਨਾ ਵਿਚਾਰਦੇ ਹਾਂ ਮੈਨੂੰ ਸਵਾਦ ਨਹੀਂ ਸਿਆ, ਉਸ ਤੋਂ ਜ਼ਿਆਦਾ ਇਸ ਵੇਲੇ ਸਵਾਦ ਇਹ ਆ ਰਿਹਾ ਕਿ ਤੁਸੀਂ ਮਾਹੌਲ ਬੜਾ ਸ਼ਾਂਤ ਬਣਾਇਆ ਹੋਇਆ ਹੈ। ਮਾਈ ਗੋਡ, ਥੈਂਕ ਯੂ, ਸ਼ੁਕਰੀਆ ਸਤਿਗੁਰੂ ਪਾਤਸ਼ਾਹ ਜੀ, ਤੁਸੀਂ ਸਾਨੂੰ ਸੁਮਤ ਬਖਸ਼ੀ ਹੈ ਕਿ ਅਸੀਂ ਤੁਹਾਡੇ ਦਰ 'ਤੇ ਬੈਠ ਕੇ ਆਰਾਮ ਨਾਲ ਬਾਣੀ ਵਿਚਾਰ ਸਕਦੇ ਹਾਂ। ਵਾਓ, ਮਿਹਰਬਾਨੀ, ਸਾਨੂੰ ਇਸ ਸਟੇਟ ਆਫ ਮਾਈਂਡ 'ਚ ਰੱਖੋ, ਇਹ ਅਵਸਥਾ ਸਾਨੂੰ ਬਖਸ਼ੋ, ਵਰਨਾ ਤਾਂ ਅਸੀਂ ਗੱਲਾਂ ਹੀ ਕਰਦੇ ਰਹਿ ਗਏ ਸੀ, ਵਰਨਾ ਤਾਂ ਅਸੀਂ ਲੋਕਾਂ ਦੇ ਕੱਪੜੇ ਹੀ ਦੇਖਦੇ ਰਹਿ ਗਏ ਸੀ, ਵਰਨਾ ਤਾਂ ਅਸੀਂ ਫੇਰੇ ਹੀ ਲਾਉਂਦੇ ਰਹਿ ਗਏ ਸੀ, ਵਰਨਾ ਅਸੀਂ ਹਾਰ ਔਰ ਫੁੱਲ ਹੀ ਚਾੜਦੇ ਰਹਿ ਗਏ ਸੀ। ਅੱਜ ਤੁਸੀਂ ਸਾਨੂੰ ਸੁਮਤ ਬਖਸ਼ੀ, ਅਸੀਂ ਟਿਕ ਕੇ ਤੁਹਾਡੀ ਬਾਣੀ ਸੁਣ ਸਕਦੇ ਹਾਂ, ਸਮਝ ਸਕਦੇ ਹਾਂ। ਕਾਸ਼ ਇਹ ਗੁਰਪੁਰਬ ਰੋਜ਼ ਹੋਇਆ ਕਰੇ, ਸਾਨੂੰ ਇਤਨਾ ਸਮਾਂ ਬਖਸ਼ਿਆ ਤੁਸੀਂ, ਸ਼ੁਕਰੀਆ ਸਤਿਗੁਰ ਪਾਤਸ਼ਾਹ ਜੀ, ਸ਼ੁਕਰੀਆ ਹੋਏ ਮੇਰੇ ਮਨ ਕਿ ਤੂੰ ਅੱਜ ਭਟਕਣ ਤੋਂ ਟਿਕ ਕੇ ਸਤਿਗੁਰ ਦੀ ਗੱਲ ਸੁਣ ਰਿਹਾ। ਕਹਿੰਦੇ ਨੇ ਚਾਰ ਦਰਹਾਲ ਦੀਵਾਨ ਬੁਲਾਇਆ, ਦੀਵਾਨ ਕੌਣ ਹੁੰਦਾ, ਦੀਵਾਨ ਹੁੰਦਾ ਜਿਸ ਰੱਬ ਜੀ ਦੀ ਕਚਹਿਰੀ ਦਾ ਦੀਵਾਨ ਲੱਗਾ ਹੋਇਆ, ਔਰ ਦੀਵਾਨ ਦਾ ਜਿਹੜਾ ਸਭ ਤੋਂ ਵੱਡਾ ਹੈ, ਦੀਵਾਨ ਦਾ ਮਾਲਿਕ ਜਿਹੜਾ ਦੀਵਾਨ ਦੇ ਉੱਤੇ ਤਖ਼ਤ 'ਤੇ ਬੈਠਾ, ਉਹਨੇ ਬੁਲਾਇਆ। ਮਾਈ ਗੋਡ, ਮੁਝਕੋ ਭਗਵਾਨ ਜੀ ਨੇ ਬੁਲਾਇਆ, ਆਓ ਜੀ ਲੈਟਸ ਗੋ। ਚੱਲ ਦਰਹਾਲ ਦੀਵਾਨ ਬੁਲਾਇਆ, ਕਿਉਂ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਜਿਸ ਨੂੰ ਇਹ ਗੱਲ ਸਮਝ ਆ ਜਾਏਗੀ ਨਾ, ਉਹ ਵਿਸੂਏ ਚਸਿਆਂ ਘੜੀਆਂ ਪੈਰਾਂ ਥਿੱਤਾਂ ਵਾਰਾਂ ਇਹਨਾਂ ਸਾਰੀਆਂ ਗੇਮਾਂ ਤੋਂ ਛੁੱਟ ਜਾਏਗਾ, ਉਹ ਇੱਕਦਮ ਉਕੇਗਾ, ਨੋ ਨੋ ਆਈ ਡੋਂਟ ਹੈਵ ਟੂ ਕਾਊਂਟ, ਅੱਜ ਸੋਮਵਾਰ ਹੈ ਕਿ ਮੰਗਲਵਾਰ ਹੈ, ਅੱਜ ਸ਼ਨੀਵਾਰ ਹੈ ਕਿ ਕਿਆ ਹੈ, ਕਿਤਨੇ ਵਜੇ ਹੈ, ਸੁਬਹੇ ਹੈ ਕਿ ਸ਼ਾਮ ਹੈ, ਦੁਪਹਿਰ ਹੈ ਕਿ ਰਾਤ ਹੈ, ਅੱਜ ਸ਼ਗਨ ਹੈ ਕਿ ਅਪਸ਼ਗਨ ਹੈ, ਅੱਜ ਸਿਰ ਧੋਣਾ ਕਿ ਨਹੀਂ, ਅੱਜ ਨੰਗੇ ਪੈਰ ਜਾਣਾ ਕਿ ਨਹੀਂ, ਅੱਜ ਸੁਬਹੇ ਅਭੀ ਮੈਨੇ ਟੀ ਵੀ ਪਰ ਅਭੀ ਦੇਖਾ ਹੀ ਨਹੀਂ ਕਿ ਨੀਲਾ ਪੱਥਰ ਪਹਿਨ ਕੇ ਨਿਕਲੂੰ ਕਿ ਹਰੇ ਕੱਪੜੇ ਪਾਉਣ ਕੇ ਨਿਕਲੂੰ, ਕਿ ਅੱਜ ਕੰਮ 'ਤੇ ਜਾਊਂ ਜਾਂ ਨਾ ਜਾਊਂ, ਅੱਜ ਕਿਸੇ ਬਿਜ਼ਨਸ ਬਣਾਊਂ, ਇਸ ਕੋ ਤਾਂ ਮੈਨੂੰ ਸੁਣਾ ਹੀ ਨਹੀਂ।
ਅੱਬੇ ਚੱਲ ਨਾ।
ਉਹ ਵਿਸੂ ਵਿੱਚ ਚਸਿਆਂ ਘੜੀਆਂ ਪੈਰਾਂ ਥਿੱਤਾਂ ਵਾਰਾਂ ਇਹਨਾਂ ਸਾਰਿਆਂ ਉਹਦੇ ਵਾਸਤੇ ਥਿੱਤ ਵਾਰ ਮੂਰਤ ਭੱਲੇ ਹੋ ਜਾਂਦੇ ਨੇ ਸਾਰੇ, ਕਿਉਂਕਿ ਉਸਨੂੰ ਬੁਲਾਇਆ ਔਰ ਉਹ ਜਾ ਰਿਹਾ। ਕਿਉਂ ਕਹਿੰਦੇ ਹਰ ਫੁਰਮਾ ਦਰਗਾਹ ਕਾ ਆਇਆ, ਆਓ ਜੀ ਚਲੋ ਭਗਵਾਨ ਜੀ ਸੇ ਮਿਲਣਾ, ਬੁਲਾ ਰਹੇ ਹਾਂ ਭਗਵਾਨ ਜੀ। ਸਾਧ ਸੰਗਤ, ਇਹ ਵਾਲੀ ਵਿਚਾਰ ਕਬੀਰ ਸਾਹਿਬ ਦੀ ਗੁਰਦੁਆਰੇ ਵਿੱਚ ਜੇ ਕੀਤੀ ਜਾਏ ਔਰ ਗੁਰਦੁਆਰੇ ਵਾਲੀਆਂ ਸੰਗਤਾਂ ਇਸ ਨੂੰ ਸਿੱਖਣ ਤਾਂ ਪੂਰੀ ਦੁਨੀਆ ਇਹਨੂੰ ਸਮਝ ਸਕਦੀ ਹੈ। ਜਿਹੜੀ ਕਬੀਰ ਸਾਹਿਬ ਦੀ ਗੱਲ ਪਤਾ ਨਹੀਂ ਕਿੱਥੇ ਦੱਬ ਕੇ ਹੀ ਰਹਿ ਗਈ ਅਤੇ ਅਸੀਂ ਕਿਰਿਆ ਭੋਗ 'ਤੇ ਗਾ ਕੇ ਛੋੜ ਦਿੱਤੀ। ਇਹ ਰਹਾਉ ਹੈ ਚੱਲ ਦਰਹਾਲ। ਜਦੋਂ ਸਾਨੂੰ ਕਿਹਾ ਜਾਂਦਾ ਖੰਡੇ ਬੱਟ ਗਈ ਪੌਲ ਛੱਕ, ਅਸੀਂ ਕਹਿੰਦੇ ਹੁਣ ਮੈਂ ਤਿਆਰ ਨਹੀਂ ਹਾਂ। ਜੇ ਸਾਡੇ ਘਰ ਦਾ ਬੱਚਾ ਤਿਆਰ ਹੋ ਜਾਏ ਅਸੀਂ ਉਸਨੂੰ ਡਰਾ ਦਿੰਦੇ ਹਾਂ, ਬਹੁਤ ਡਿਫੀਕਲਟ ਹੈ, ਬਹੁਤ ਟਫ ਹੈ, ਮਤੇ ਨਾ ਹੋ ਜਾਏ, ਉਹ ਨਾ ਹੋ ਜਾਏ, ਕਦੇ ਤੂੰ ਕੱਲ੍ਹ ਛੱਕ ਕੇ ਫਿਰ ਛੋੜ ਦੇਵੇਂ, ਇੰਜ ਕਹਿੰਦੇ ਆ ਨਾ। ਛੋਟੇ ਸਾਹਿਬਜ਼ਾਦੇ ਸਨ ਜਾਂ ਵੱਡੇ ਸਾਹਿਬਜ਼ਾਦੇ ਸਨ, ਉਹਨਾਂ ਨੇ ਦੇਰੀ ਪਲ ਨਹੀਂ ਲਾਈ, ਸਤਿਗੁਰ ਦਾ ਪਿਤਾ ਦਾ ਕਹਿਣਾ ਮੰਨਿਆ ਅਤੇ ਟੁਰ ਪਏ। ਪਰ ਅਸੀਂ ਉਹਨਾਂ ਦੀ ਗੱਲ ਨਾ ਕ੍ਰਿਸਮਿਸ ਡੇਜ਼ ਦੇ ਅੰਦਰ ਸੇਲ ਦੇ ਦਿਨਾਂ ਦੇ ਅੰਦਰ ਗਿਫਟ ਖਰੀਦਣ ਦੇ ਚੱਕਰਾਂ ਵਿੱਚ ਕ੍ਰਿਸਮਿਸ ਟ੍ਰੀ ਲਗਾ ਕੇ ਜਾਂ ਗਿਫਟ ਵੰਡਣ ਦੀ ਇਹਨਾਂ ਚੀਜ਼ਾਂ ਹੈਪੀ ਨਿਊ ਈਅਰ ਦੀ ਗੇਮ ਅੰਦਰ ਹੀ ਉਹ ਦਿਨ ਲੰਘਾ ਦਿੱਤਾ, ਇੱਕ ਦਿਨ ਮਨਾਇਆ ਸਿਰਫ, ਜਿਨ੍ਹਾਂ ਨੇ ਸਤਿਗੁਰ ਦਾ ਕਿਹਾ ਮੰਨਿਆ ਔਰ ਉਹਦੇ ਦੀਵਾਨ ਅੰਦਰ ਚਲੇ ਗਏ, ਆਪਾਂ ਪੇਸ਼ ਕਰ ਦਿੱਤਾ। ਅਸੀਂ ਆਪਾਂ ਪੇਸ਼ ਹੀ ਨਹੀਂ ਕਰਨਾ ਚਾਹੁੰਦੇ, ਅਸੀਂ ਕਹਿੰਦੇ ਮੈਂ ਹੁਣੇ ਖੰਡੇ ਬੱਟ ਗਈ ਪੌਲ ਨਹੀਂ ਛੱਕਣੀ, ਮੈਂ ਹੁਣੇ ਸਵੇਰੇ ਨਹੀਂ ਉੱਠਣਾ ਕਿਉਂਕਿ ਮੈਂ ਰਾਤ ਦੇਰ ਨਾਲ ਸੌਂਦਾ ਹਾਂ, ਮੈਂ ਹੁਣੇ ਸ਼ਰਾਬ ਨਹੀਂ ਛੱਡਣਾ ਚਾਹੁੰਦਾ, ਹਮ ਅਭੀ ਦਾਜ ਲੈਣਾ ਨਹੀਂ ਛੋੜ ਸਕਦੇ ਹਾਂ, ਹਮ ਅਭੀ ਦਾਜ ਦੇਣਾ ਨਹੀਂ ਛੋੜ ਸਕਦੇ ਹਾਂ, ਹਮ ਅਭੀ ਲਾਲ ਨੀਲੇ ਪੀਲੇ ਧਾਗੇ ਬਾਂਧਤੇ ਰਹੇਂਗੇ, ਹਮ ਅਭੀ ਨੀਲੇ ਕਾਲੇ ਪੱਥਰ ਸੇ ਜੁੜੇ ਹੋਏ ਹੈ, ਹਮ ਕਿਸੀ ਸਥਾਨ ਸੇ ਜੁੜੇ ਹੋਏ ਹੈ, ਹਮ ਕਿਸੀ ਮਿਡਲ ਮੈਨ ਸੇ ਜੁੜੇ ਹੋਏ ਹੈ। ਕਦੋਂ ਤੱਕ ਇਹ ਸਮਾਂ ਜ਼ਾਇਆ ਕਰਦੇ ਰਹਾਂਗੇ। ਸਾਰੀ ਦੁਨੀਆ ਨੂੰ ਦੱਸਿਆ ਅੱਜ ਹੁਣੇ ਇਹ ਚਾਂਸ ਮਿਲ ਰਿਹਾ ਜੇ, ਚੱਲ ਦਰਹਾਲ ਜਿਸ ਹਾਲ ਹੀ ਚ ਆ ਉੱਠ ਚੱਲ, ਡੋਂਟ ਆਸਕ ਯੂਅਰ ਮਦਰ ਔਰ ਫਾਦਰ ਔਰ ਬ੍ਰਦਰ ਔਰ ਸਿਸਟਰ ਔਰ ਹਸਬੈਂਡ ਔਰ ਵਾਈਫ, ਉੱਠ ਚੱਲ। ਕਿੱਥੇ ਜਾਣਾ? ਕਿਧਰੇ ਵੀ ਤਾਂ ਨਹੀਂ ਜਾਣਾ, ਅੰਦਰ ਦੀ ਗੱਲ ਕੀਤੀ ਗਈ ਹੈ, ਅੰਦਰ ਬਾਰੇ ਸਮਝਣਾ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਜਿਹੜੇ ਸਾਡੇ ਇਸ ਸ਼ਬਦ ਦੇ ਰਹਾਉ ਤੋਂ ਬਾਅਦ ਪਹਿਲਾ ਪਦ ਹੈ, ਉਸ ਪਦੇ ਨੂੰ ਹੁਣ ਸਮਝੀਏ। ਅਮਲ ਸਿਰਾਨੋ, ਸਾਧ ਸੰਗਤ ਮੈਨੂੰ ਨਾ ਵੈਸੇ ਉਹਦੇ ਜਿਹੜੇ ਨੈਗੇਟਿਵ ਮੀਨਿੰਗ ਕਰ ਦਿੱਤੇ ਗਏ ਸਨ ਜਿਹੜੇ ਅਸੀਂ ਲਫਜ਼ੀ ਅਰਥ ਸਰਫੇਸ ਮੀਨਿੰਗ 'ਤੇ ਪੜ੍ਹ ਕੇ ਸਮਝਦੇ ਰਹਿੰਦੇ ਹਾਂ, ਮੈਂ ਉਹਦੇ 'ਤੇ ਬਹੁਤਾ ਸਮਾਂ ਨਹੀਂ ਲਗਾਵਾਂਗਾ। ਮੇਨ ਸਮਾਂ ਲਗਾਉਣਾ ਵੀ ਇਹਦੇ ਅਰਥ ਅਸੀਂ ਸਮਝੀਏ ਅਤੇ ਮੇਰਾ ਨਵਾਂ ਜੀਵਨ ਕਿਵੇਂ ਬਣਦਾ ਹੈ ਉਸ ਪਾਸੇ ਲਗਾਉਣਾ। ਪਰ ਇਹ ਦੁਨਿਆਵੀ ਤੌਰ 'ਤੇ ਇਹਦੇ ਬਾਰੇ ਕਿਹਾ ਗਿਆ ਸੀ ਕਿ ਜੀ ਬੰਦੇ ਨੂੰ ਕਿਹਾ ਗਿਆ ਔਰ ਉੱਪਰੋਂ ਰੱਬ ਦੇ ਜਮਦੂਤ ਆਏ ਨੇ, ਡੈਥ ਮੈਸੇਂਜਰ ਆਇਆ ਔਰ ਉਹ ਕਹਿੰਦਾ ਤੁਹਾਰਾ ਟਾਈਮ ਹੋ ਗਿਆ, ਉੱਠੋ ਉੱਠੋ ਚਲੋ, ਤੁਹਾਰਾ ਮਰਨੇ ਕਾ ਟਾਈਮ ਹੋ ਗਿਆ, ਤੁਮਕੋ ਖੁਦਾ ਨੇ ਭਗਵਾਨ ਨੇ ਬੁਲਾਇਆ, ਆਓ ਉੱਠੋ ਚਲੋ। ਉਹ ਕਹਿ ਰਿਹਾ ਨਹੀਂ ਅਭੀ ਮੇਰੇ ਕੋਲ ਬਹੁਤ ਸਾਰੇ ਕਾਮ ਹੈ। ਅੱਗੇ ਆਏਗਾ ਨਾ ਦੂਜਾ ਪਦਾ ਜਿਹਦੇ ਜੋ ਕਹਿੰਦੇ ਨੇ ਕਿ ਅਰਦਾਸ ਕਰਦਾ ਗਾਂਵ ਕਿਛ ਬਾਕੀ, ਮੇਰਾ ਪਿੰਡ ਦੇ ਅੰਦਰ ਥੋੜ੍ਹਾ ਕੰਮ ਰਹਿ ਗਿਆ, ਲੋਕਾਂ ਕੋਲ ਮੈਂ ਪੈਸੇ ਪੂਸੇ ਲੈਣੇ ਨੇ, ਕਈਆਂ ਦੇ ਦੇਣੇ ਨੇ, ਹੋਰ ਬੜੇ ਸਾਰੇ ਕੰਮ ਨੇ, ਧੀ ਪੁੱਤਰ ਵਿਆਹਣੇ ਨੇ, ਮਕਾਨ ਬਣਾਉਣਾ, ਕਾਫੀ ਸਾਰੇ ਕੰਮ ਰਹਿ ਗਏ ਨੇ, ਕਰੋ ਅਰਦਾਸ ਗਾਂਵ ਕਿਛ ਬਾਕੀ, ਲਿਓ ਨਿਬਾਰ ਅੱਜ ਕੀ ਨਿਬੇਰ ਅੱਜ ਕੀ ਰਾਤੀ, ਮੈਂ ਅੱਜ ਰਾਤੀ ਕੰਮ ਖਤਮ ਕਰ ਲਵਾਂਗਾ ਅਤੇ ਜਮਦੂਤ ਜੀ ਤੁਹਾਡੇ ਨਾਲ ਟੁਰ ਪਾਵਾਂਗਾ। ਇਹਦੇ ਅਰਥ ਕੀਤੇ ਹੋਏ ਨੇ, ਕਿਛ ਵੀ ਖਰਚ ਤੁਹਾਰਾ ਸਾਰੋਂ। ਉਹ ਜਮਦੂਤ ਨੂੰ ਕਹਿੰਦੇ ਨੇ ਤੈਨੂੰ ਮੈਂ ਕੋਈ ਰਿਸ਼ਵਤ ਦੇ ਦਿਆਂਗਾ, ਜਿਹਨੇ ਪੈਸੇ ਮੰਗੇਗਾ ਦੇ ਦਿਆਂਗਾ, ਮੈਨੂੰ ਇੱਕ ਰਾਤ ਦੇ ਦੇ, ਕਿਛ ਵੀ ਖਰਚ ਤੁਹਾਰਾ ਸਾਰੋ, ਸੂਬਹ ਨਿਵਾਜ਼ ਸਿਰਾਏ ਗੁਜ਼ਾਰੋ, ਅਤੇ ਸਵੇਰ ਦੀ ਜਿਹੜੀ ਨਿਵਾਜ਼ ਹੈ ਨਾ ਉਹ ਵੀ ਮੈਂ ਰਸਤੇ 'ਚ ਹੀ ਗੁਜ਼ਾਰ ਲਵਾਂਗਾ, ਤਾਂ ਤੁਸੀਂ ਨਾ ਮੈਨੂੰ ਸਿਰਫ ਇੱਕ ਦਿਨ ਦੇ ਦਿਓ। ਅਤੇ ਹੁਣ ਉਹਨੂੰ ਕਹਿੰਦੇ ਨੇ ਤੂੰ ਸੁੱਤਾ ਰਿਹਾ, ਤੂੰ ਜਨਮ ਜ਼ਾਇਆ ਕਰ ਲਿਆ, ਮਿੱਟੀ ਨਾਲ ਰੁੱਲ ਜਾਏਗਾ, ਮਰ ਜਾਏਗਾ, ਪਰ ਦੇਖ ਤੈਨੂੰ ਇੱਕ ਰਾਤ ਵੀ ਨਹੀਂ ਮਿਲੇਗੀ। ਹੁਣ ਜੇ ਜ਼ਿੰਦਗੀ ਦੀ ਇੱਕ ਵੀ ਰਾਤ ਨਹੀਂ ਮਿਲੇਗੀ, ਬੰਦਾ ਵੈਸੇ ਹੀ ਸੋਚਦਾ ਰਾਤ ਤਾਂ ਮਿਲਣੀ ਕੋਈ ਨਹੀਂ, ਖਾਵੋ ਖਰਚੋ ਮੌਜ ਕਰੋ, ਖਾਣਾ ਪੀਣਾ ਹੱਸਣਾ ਸੋਹਣਾ, ਵਿਸਰ ਗਿਆ ਮਰਨਾ। ਬੰਦਾ ਸੋਚਦਾ ਮੈਨੂੰ ਕਹਿੰਦੇ ਨੇ ਬੜਾ ਮੌਕੀ ਘੱਟ ਹੀ ਹੈ, ਬੜੀ ਮੁਸ਼ਕਿਲ ਆ, ਉਹ ਕਹਿੰਦਾ ਚਲੋ ਜੀ ਐਸ਼ ਕਰੋ, ਇਹ ਜੱਗ ਮਿੱਠਾ ਅਗਲਾ ਕਿੰਨ ਡਿੱਠਾ। ਬੰਦਾ ਆਪਣੇ ਆਪ ਨੂੰ ਨਾ ਕੁਆਲੀਫਾਈ ਨਹੀਂ ਕਰ ਪਾਉਂਦਾ ਕਿ ਮੈਂ ਸੱਚ ਦੇ ਮਾਰਗ 'ਤੇ ਟੁਰ ਸਕਦਾ। ਇਸ ਕਰਕੇ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਉਹ ਜੀ ਕੋਈ ਸੰਤ ਮਹਾਤਮਾ ਜੀ, ਕੋਈ ਬਾਬਾ ਜੀ, ਕੋਈ ਬ੍ਰਹਮ ਗਿਆਨੀ ਜੀ ਮਿਲ ਜਾਣ, ਉਹ ਪਹੁੰਚੇ ਹੋਏ ਹੁੰਦੇ ਨੇ, ਉਹਨਾਂ ਨੇ ਇਸਤਰੀ ਨੂੰ ਹੱਥ ਹੀ ਨਹੀਂ ਲਾਇਆ ਹੁੰਦਾ, ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ ਹੁੰਦਾ, ਉਹ ਤਾਂ ਮੋਹ ਮਾਇਆ 'ਚ ਖੱਚਤ ਹੀ ਨਹੀਂ ਹੁੰਦੇ ਨੇ, ਉਹ ਤਾਂ ਬੜੇ ਪਹੁੰਚੇ ਹੁੰਦੇ ਨੇ। ਜਿਹੜਾ ਵਿਆਹ ਨਾ ਕਰਾਇਆ ਉਹਦਾ ਨਾਂ ਸੀ ਬ੍ਰਹਮਚਾਰੀ, ਬ੍ਰਹਮ ਗਿਆਨੀ ਰੱਖ ਦਿੱਤਾ। ਔਰ ਸੋਚਿਆ ਪਹੁੰਚੇ ਹੋਏ ਨੇ, ਹਮ ਤੋ ਪਾਪੀ ਹੈ, ਹਮ ਤੋ ਕੁਛ ਕਰ ਨਹੀਂ ਸਕਦੇ, ਹਮ ਤੋ ਦੁਨਿਆਵੀ ਜੀਵ ਹੈ, ਇਸ ਕਰਕੇ ਅਸੀਂ ਰੋਜ਼ ਸੋ ਝੂਠ ਬੋਲਨੇ ਹੁੰਦੇ ਨੇ, ਤਾਂ ਐਸਕੇਪ ਕਰਕੇ ਛੁੱਟੀ ਲੈ ਲਈ, ਕਿਉਂਕਿ ਇਹਦੇ ਅਰਥ ਇੰਝ ਸਮਝਦੇ ਸਾਂ ਵੀ ਇੱਕ ਵੀ ਦਿਨ ਤੇਰੇ ਕੋਲ ਮਿਲੇਗਾ ਨਹੀਂ, ਔਰ ਜਮ ਤੇਰੇ ਕੋਲ ਘਸੀਟ ਕੇ ਪਕੜ ਕੇ ਲੈ ਜਾਏਗੇ। ਹੁਣ ਬੰਦਾ ਸੋਚਦਾ ਚਲੋ ਜਦੋਂ ਲੈ ਜਾਣਗੇ ਲੈ ਜਾਣ, ਘਸੀਟ ਕੇ ਲਿਜਾਣ, ਮਰਸਡੀਜ਼ 'ਚ ਬਿਠਾ ਕੇ ਲਿਜਾਣ, ਜਿਵੇਂ ਮਰਜ਼ੀ ਲਿਜਾਣ, ਚਲੋ ਹੁਣ ਤਾਂ ਮੈਨੂੰ ਜੀਣ ਦਿਓ ਨਾ। ਇਸ ਕਰਕੇ ਬੰਦਾ ਆਪਣੇ ਆਪ ਨੂੰ ਉਸ ਬੋਟ 'ਤੇ ਚੜ੍ਹਾ ਹੀ ਨਹੀਂ ਪਾਉਂਦਾ ਜਿਸ ਬੋਟ 'ਤੇ ਸਤਿਗੁਰ ਪਾਤਸ਼ਾਹ ਕਰ ਰਹੇ ਨੇ, ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਹਰ ਕੋਈ ਰੱਬ ਜੀ ਨਾਲ ਜਿਉਂਦੇ ਜੀ ਇੱਕ ਮਿਕਤਾ ਪ੍ਰਾਪਤ ਕਰ ਸਕਦਾ, ਹਰ ਕੋਈ ਮੁਕਲਾਵਾ ਲੈ ਸਕਦਾ ਰੱਬ ਖੁਦਾ ਗੋਡ ਵਾਹਿਗੁਰੂ ਦੇ ਨਾਲ ਇੱਕ ਮਿਕਤਾ ਦਾ। ਪਰ ਜੋ ਅੱਜ ਛੁੱਟਣਾ ਚਾਹੁੰਦਾ, ਹੁਣੇ ਛੁੱਟਣਾ ਚਾਹੁੰਦਾ, ਉਹਦੇ ਬਾਰੇ ਕਹਿੰਦੇ ਨੇ ਜਿਹੜੇ ਮੇਰੇ ਔਗੁਣ ਹਨ ਨਾ ਭੈੜੇ ਮੰਦੇ ਖਿਆਲ, ਮੈਂ ਉਹਨਾਂ ਤੋਂ ਤੰਗ ਆ ਗਿਆ। ਹਰ ਫੁਰਮਾਨ ਦਰਗਾਹ ਕਾ ਆਇਆ, ਮੈਨੂੰ ਹੁਣ ਸਮਝ ਆ ਗਈ ਕਿ ਮੈਂ ਇਹਨਾਂ ਆਪਣੇ ਭੈੜ ਝੂਠ ਕੌੜਾ ਬੋਲ ਉੱਚੇ ਬੋਲ ਗਾਲ ਕੱਢਣਾ ਤਿਊੜੀ ਕੱਢਣਾ ਝੂਠ ਬੋਲ ਕੇ ਕੰਮ ਸਾਰ ਲੈਣਾ ਡਿਸੀਟਫੁੱਲ ਬਿਗਾਈਲਿੰਗ ਦੂਜੇ ਨੂੰ ਫੂਲ ਕਰਨ ਵਾਲੀਆਂ ਗੱਲਾਂ ਕਰਨਾ, ਇਹ ਜਦੋਂ ਅਸੀਂ ਫੂਲ ਕਰ ਰਹੇ ਹੁੰਦੇ ਨਾ ਨੂੰ ਸੱਸ ਆਪਸ ਵਿੱਚ ਆਪਣਾ ਕਾਰੂ ਜਾੜ ਰਹੇ ਹੁੰਦੇ ਹਾਂ, ਪਰ ਜਿਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਮੈਂ ਆਪਣੇ ਸੱਸ ਦੇ ਸਾਹਮਣੇ ਇੰਝ ਕਰ ਰਹੀ ਹਾਂ, ਸਾਰੇ ਮੇਰੇ ਤੋਂ ਡਰੇ ਤਾਂ ਹੋਏ ਨੇ, ਪਰ ਕੱਲ੍ਹ ਮੇਰਾ ਪੁੱਤਰ ਵੀ ਇੰਝ ਹੀ ਕਰੇਗਾ, ਉਹ ਅੱਜ ਹੁਣੇ ਛੁੱਟ ਜਾਂਦੀ ਹੈ ਇਸ ਕਰਤੂਤ ਤੋਂ। ਅਤੇ ਜਿਹੜੀ ਸੱਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਇਹ ਵੀ ਕਿਸੇ ਦੀ ਬੱਚੀ ਹੈ, ਉਹ ਫਿਰ ਉਹ ਉਸੇ ਵੇਲੇ ਉਸ ਨੂੰ ਉਸ ਤੋਂ ਛੁੱਟ ਜਾਂਦੀ ਹੈ। ਇਹ ਜਿਹੜਾ ਨਾ ਮੰਦੇ ਕੰਮਾਂ ਤੋਂ ਇੱਕਦਮ ਤੌਬਾ ਕਰ ਲੈਣੀ, ਅਮਲ ਸਿਰਾਨੋ ਛੁੱਟ ਗਏ, ਪਾਸਟ ਰਹਿ ਗਿਆ, ਉਹਨੂੰ ਕਹਿੰਦੇ ਨੇ ਹੁਣ ਆਇਆ ਦੂਰੋਂ ਚੱਲ ਕੇ, ਉਹ ਵਾਲੇ ਨਾ ਪਿੱਛਾ ਅੱਗਾ ਨੇੜਾ ਆਇਆ ਪਿੱਛਾ ਰਹਿ ਗਿਆ ਦੂਰ, ਉਹ ਨਾ ਮੰਦੇ ਕੰਮਾਂ ਵਾਲਾ ਕੰਮ ਨਾ ਮੈਂ ਛੋੜ ਦਿੱਤਾ, ਅਮਲ ਸਿਰਾਨੋ, ਕਿਉਂਕਿ ਜੇ ਉਹਨਾਂ 'ਚ ਮੈਂ ਪੈਂਦਾ ਸੀ ਲੇਖਾਂ ਦੇਣਾ, ਪਲ ਪਲ ਲੇਖਾਂ ਦੇਣਾ ਪੈਂਦਾ। ਸਤ ਸੰਗਤ ਜੀ, ਮੰਨੀਏ ਜਾਂ ਨਾ ਮੰਨੀਏ, ਜਦੋਂ ਵੀ ਅਸੀਂ ਗਲਤ ਕੰਮ ਕਰਦੇ ਹਾਂ ਕੰਬਣੀ ਛਿੜਦੀ ਹੈ, ਜਦੋਂ ਵੀ ਕੌੜਾ ਬੋਲ ਬੋਲਦੇ ਹਾਂ ਜ਼ਬਾਨ ਥਿੜਕ ਜਾਂਦੀ ਹੈ, ਜਿਹਦੇ ਨਾਲ ਸੱਚ ਨਹੀਂ ਬੋਲਣਾ ਨਾ ਉਸ ਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਨਹੀਂ ਪਾਉਂਦੇ ਹਾਂ। ਟੈਲੀਫੋਨ ਵੀ ਦੂਜੇ ਬੈਡਰੂਮ ਵਿੱਚ ਜਾ ਕੇ ਕਰਨਾ ਪੈਂਦਾ ਹੈ। ਹਮੇਸ਼ਾ ਗੜਬੜ ਹੋਏਗੀ ਜਦੋਂ ਅਸੀਂ ਕੁਛ ਛੁੱਪ ਕੇ ਕੁਛ ਕਰ ਰਹੇ ਹਾਂ, ਕੁਛ ਕਿਸੇ ਤੋਂ ਛੁਪਾ ਰਹੇ ਹਾਂ, ਕਿਸੇ ਨੂੰ ਮੂਰਖ ਬਣਾ ਰਹੇ ਹਾਂ, ਇਸ ਤੋਂ ਤੋਬਾ ਕਰ ਲਈਏ, ਨਹੀਂ ਤਾਂ ਉਹ ਜਿਹੜਾ ਲੇਖਾ ਪੈਂਦਾ ਨਾ ਇਸ ਨੂੰ ਹੀ ਲੇਖਾ ਕਹਿੰਦੇ ਨੇ, ਕੜੀ ਕੜੀ ਕਾ ਲੇਖਾ। ਕਿਸੇ ਦਿਨ ਅਸੀਂ ਇਹ ਸ਼ਬਦ ਸਮਝਾਂਗੇ, ਅਬ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਪੋਜਲ ਫੇਰਾ, ਉਹਦੇ 'ਚ ਕਹਿੰਦੇ ਅਬ ਨਾ ਬਸੋ ਇਹ ਗਾਓ ਕੜੀ ਕੜੀ ਕਾ ਲੇਖਾ ਮੰਗ ਹੈ, ਬਾਬਾ ਬਣਾ ਬਸੋ ਇਹ ਗਾਓ ਕੜੀ ਕੜੀ ਕਾ ਲੇਖਾ ਮੰਗ ਹੈ। ਮਰਨ ਤੋਂ ਬਾਅਦ ਨਹੀਂ, ਇੱਥੇ ਜੀਂਦੇ ਜੀ ਕੜੀ ਕੜੀ ਦਾ ਲੇਖਾ ਪੈਂਦਾ, ਜੈਸਾ ਲੇਖਾ ਪੈਂਦਾ ਉਹਦੇ ਨਾਲ ਅਸੀਂ ਜਿਸ ਤਰ੍ਹਾਂ ਦਾ ਕਰਦੇ ਹਾਂ ਫ੍ਰਿਕਸ਼ਨ, ਸਾਡਾ ਜੀਵਨ ਉਸ ਤਰ੍ਹਾਂ ਦਾ ਬਣ ਜਾਂਦਾ। ਉਹਨੂੰ ਕਹਿੰਦੇ ਨੇ ਜੇ ਆ ਬੀਜ ਹੈ ਸੋ ਲੂਣਾ, ਜੈਸਾ ਬੀਜਦੇ ਹਾਂ ਵੈਸੇ ਬੰਦੇ ਜਾਂਦੇ ਹਾਂ। ਤੁਸੀਂ ਇਕਾਗਰਤਾ ਬਣਾਈ ਰੱਖਣਾ, ਕਾਸ਼ ਇਹ ਸ਼ਬਦ ਸਾਨੂੰ ਅੱਜ ਨਵਾਂ ਜਨਮ ਦੇ ਸਕੇ, ਸਤਿਗੁਰ ਦੇ ਘਰ ਅਸੀਂ ਜਨਮ ਲੈ ਸਕੀਏ, ਸਾਡਾ ਜੀਵਨ ਬਦਲ ਜਾਏ। ਭੈੜੇ ਮੰਦੇ ਅਮਲਾਂ ਦੀ ਮੁੱਕ ਗਈ ਸਿਰਾਨੋਂ, ਮੁਸ਼ਕਲਾਂ ਤੋਂ ਛੁੱਟ ਗਿਆ ਮੈਂ, ਨਹੀਂ ਤਾਂ ਮੁਸ਼ਕਲਾਂ ਵਿੱਚ ਔਖੀ ਘੜੀ ਪੈ ਜਾਂਦੀ ਸੀ, ਪਰ ਸਤਿਗੁਰ ਦੀ ਮੱਤ ਲੈ ਲਈ ਹੈ ਨਾ, ਸਾਡੀ ਨਵੀਂ ਟੇਪ ਆਈ ਹੈ ਉਹਦੇ 'ਚ ਅਸੀਂ ਵਿਚਾਰਿਆ ਔਖੀ ਘੜੀ ਨਾ ਦੇਖਣ ਦੇਈ ਰੱਬੀ ਨੇੜਤਾ, ਉਹਦੇ ਵਿੱਚ ਸਮਝਿਆ ਜੇ ਰੱਬ ਜੀ ਨੂੰ ਨੇੜੇ ਸਮਝ ਲਈਏ ਨਾ ਉਹ ਔਖੀ ਘੜੀ ਦੇਖਣ ਦਿੰਦੇ ਨਹੀਂ ਹਨ, ਔਖੀ ਘੜੀ ਨਾ ਦੇਖਣ ਦੇ ਹੀ ਨਹੀਂ, ਉਚਾਰਨ ਕਰਨਾ ਬਿੰਦੀ ਨਹੀਂ ਲਾਨੀ, ਦੇਈ ਦੇਖਣੇ ਨਹੀਂ ਦਿੱਤੇ ਹੈ ਮੇਰੇ ਰੱਬ ਜੀ, ਮੇਰਾ ਪ੍ਰੀਤਮ ਮੇਰਾ ਸ਼ੋ, ਮੈਂ ਉਹਦੇ ਨਾਲ ਤਾਂ ਜੁੜ ਗਈ ਹਾਂ, ਧੰਨ ਮਾਰਾ ਮੀਤ, ਮੈਂ ਉਹਦੇ ਨਾਲ ਕਿਉਂ ਜੁੜ ਗਈ ਹਾਂ, ਔਖੀ ਘੜੀ ਨਾ ਦੇਖਣ ਦੇਈ ਕੌਨਫੀਡੈਂਸ, ਦੇਖਣੇ ਦਿੱਤੇ ਨਹੀਂ ਹੈ, ਆਪਣਾ ਬਿਰਧ ਸੰਭਾਲੇ ਉਹ ਤਾਂ ਰੱਖਦੇ ਹੀ ਨਹੀਂ, ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋਲ ਸਾਥ ਸਾਥ ਪਾਲੇ, ਵਰਨਾ ਮੈਨੂੰ ਔਖੀ ਘੜੀਆਂ ਪੈ ਜਾਂਦੀਆਂ ਨੇ, ਲੇਖਾ ਪੈ ਜਾਂਦਾ। ਜਿਨ੍ਹਾਂ ਨੂੰ ਲੇਖਾ ਪੈ ਜਾਂਦਾ ਉਹਦੀਆਂ ਅੱਜ ਕੱਲ੍ਹ ਨਿਸ਼ਾਨੀਆਂ ਸਾਨੂੰ ਨਜ਼ਰ ਆ ਰਹੀਆਂ, ਬੰਦਾ ਡਿਪਰੈਸ਼ਨ 'ਚ, ਬੰਦਾ ਉਦਾਸ, ਬੰਦਾ ਲੋਨਲੀਨੈਸ ਇਕੱਲਪੁਣਾ ਵਿੱਚ ਫਸਦਾ, ਦੁਖੀ ਹੁੰਦਾ, ਲੋਕ ਚੰਗੇ ਨਹੀਂ ਲੱਗਦੇ, ਇਹ ਤੜੇਬਾਜ਼ੀ ਹੋ ਗਈ ਨਾ, ਧੜੇਬਾਜ਼ੀਆਂ 'ਚ ਪੈ ਜਾਂਦੇ ਨੇ। ਪਰ ਜਿਹੜਾ ਧੜੇਬਾਜ਼ੀ 'ਚ ਨਹੀਂ ਪੈਂਦਾ, ਲੇਖਾ ਨਹੀਂ ਦੇਣਾ ਨਾ, ਉਹਦਾ ਧੜਾ ਕੀ ਬਣ ਗਿਆ? ਹਮ ਹਰ ਸਿਓਂ ਧੜਾ ਕੀਆ, ਮੇਰੀ ਹਰ ਟੇਕ। ਉਹਦਾ ਕਿਸੇ ਹੀ ਧੜਾ ਕੀਆ, ਮਿੱਤਰ ਸੱਕੇ ਨਾਲ ਜਵਾਈ। ਕਿਸੇ ਨਾਲ ਕੋਈ ਧੜਾ ਕਰਨ ਦੀ ਲੋੜ ਹੀ ਨਹੀਂ, ਕਿਸੇ ਧੜੇ ਦੇ ਨਹੀਂ, ਲੇਖਾ ਛੁੱਟ ਗਿਆ। ਹਰ ਫੁਰਮਾਨ ਦਰਗਾਹ ਕਾ ਆਇਆ, ਰਾਹੋ 'ਚ ਦੱਸ ਦਿੱਤਾ, ਫੁਰਮਾਨ ਆ ਗਿਆ, ਦੇਖ ਤੇਰੇ ਵਾਸਤੇ ਸੁਣਿਆ ਆ ਗਿਆ, ਸੱਚ ਦਾ ਸੁਣਿਆ ਆ ਗਿਆ, ਮੈਸੇਜ ਆ ਗਿਆ, ਗੁਰੂ ਦਾ ਗਿਆਨ ਆ ਗਿਆ, ਵਿਜ਼ਡਮ ਆ ਗਈ ਹੈ, ਸਤਿਗੁਰੂ ਜੀ ਤੱਤ ਗਿਆਨ ਦੇ ਰਹੇ ਨੇ, ਛੁੱਟ ਜਾ ਇਸ ਲੇਖੇ ਤੋਂ, ਕੋਈ ਧੜੇਬਾਜ਼ੀ ਨਹੀਂ ਰਹੀ। ਤਾੜਨਾ ਕੀਤੀ ਹੈ, ਮੰਦੇ ਅਮਲ ਦਾ ਰਿਜ਼ਲਟ ਭੈੜਾ ਹੁੰਦਾ, ਇਹ ਲੈਸਟ ਲੌਂਗ ਨਹੀਂ ਹੁੰਦੇ ਨੇ, ਇਹ ਬਹੁਤ ਚਿਰ ਨਹੀਂ ਸਾਥ ਦਿੰਦੇ ਨੇ, ਇਹਨਾਂ ਤੋਂ ਛੁੱਟ ਜਾ। ਅਦਰਵਾਈਜ਼ ਮਿੱਟੀ 'ਚ ਰੁੱਲਣਾ ਬਣ ਜਾਂਦਾ ਹੈ। ਮਿੱਟੀ ਤੋਂ ਤੂੰ ਮਨੁੱਖ ਜੇ ਬਣਨਾ ਤਾਂ ਸਤਿਗੁਰ ਦੀ ਮੱਤ ਲੈ ਲੈ, ਉਸ ਨੂੰ ਕਹਿੰਦੇ ਨੇ ਤੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈਸ਼ੈ ਨਾਲੇ। ਇਹ ਪਰਸੋਂ ਚੌਥ, ਹੁਣ ਮਾਘ ਦੀ ਸੰਗਰਾਂਦ ਸ਼ੁਰੂ ਹੋਏਗੀ ਨਾ, ਤਾਂ ਸਭ ਜਗ੍ਹਾ ਗਾਣਗੇ ਮਾਘ ਮਜਨ ਸਿੰਘ ਸਾਧੂਆਂ ਧੂੜੀ ਘਰ ਇਸ਼ਨਾਨ। ਪਰ ਧੂੜੀ ਘਰ ਇਸ਼ਨਾਨ ਕੀ ਹੁੰਦਾ ਹੈ? ਸਾਧ ਸੰਗਤ, ਜਿਹੜੀ ਬਾਹਰੋਂ ਅਸੀਂ ਕਿਸੇ ਖੇਹ ਨੂੰ ਧੂੜੀ ਸਮਝ ਲੈਂਦੇ ਹਾਂ ਨਾ, ਉਸ ਦਾ ਕੰਪੈਰੀਜ਼ਨ ਜ਼ਰੂਰ ਸਮਝ ਲਈਏ। ਜੇ ਇਹਦੇ ਅਰਥ ਹੋਣ ਧੂੜੀ ਘਰ ਇਸ਼ਨਾਨ, ਤਾਂ ਫਿਰ ਸਾਨੂੰ ਸਾਰੇ ਗੁਰਦੁਆਰਿਆਂ ਦੇ ਬਾਹਰ ਇੱਕ ਇੰਨਾ ਉੱਚਾ ਡਰੰਮ ਰੱਖਣਾ ਚਾਹੀਦਾ, ਨਲਕੇ 'ਚੋਂ ਤਾਂ ਧੂੜੀ ਨਿਕਲੇਗੀ ਨਹੀਂ, ਉਹਦੇ 'ਚ ਡੱਬਾ ਭਰ ਕੇ ਪੱਬਕਾ ਜਿਸ ਤਰ੍ਹਾਂ ਪਾਣੀ 'ਚੋਂ ਭਰਦੇ ਨੇ, ਇਸ ਤਰ੍ਹਾਂ ਧੂੜੀ ਭਰੀ ਹੋਣੀ ਚਾਹੀਦੀ ਹੈ। ਲੈ ਕੇ ਸਾਰੇ ਉੱਪਰ ਪਾਈ ਜਾਂ, ਧੂੜੀ ਘਰ ਇਸ਼ਨਾਨ, ਇਸ਼ਨਾਨ ਸਾਰਾ ਪਾਈ ਜਾਈਏ। ਉਸ ਧੂੜੀ ਦੀ ਗੱਲ ਨਹੀਂ ਚੱਲ ਰਹੀ ਜਿਸ ਨੂੰ ਅਸੀਂ ਧੂੜੀ ਸਮਝ ਰਹੇ ਹਾਂ। ਧੂੜੀ ਦਾ ਮਤਲਬ ਹੁੰਦਾ ਸਤਿਗੁਰ ਦੀ ਮੱਤ ਦੀ ਖੁਸ਼ਬੂ, ਤਤ ਗਿਆਨ। ਉਸ ਦੇ ਵਿੱਚ ਆਪਣੀ ਮੱਤ ਨੂੰ ਇਸ਼ਨਾਨ ਕਰਾ, ਆਪਣੇ ਮਨ ਨੂੰ ਗੁਰਦਰਿਆਓ ਸਦਾ ਜਲ ਨਿਰਮਲੀ 'ਚ ਨਵਾ ਕੇ ਦੁਰਮਤ ਮੈਲ ਦੂਰ ਕਰਾ ਲੈ, ਵਰਨਾ ਮਿੱਟੀ ਵਿਸ਼ਟਾ ਕਾ ਕੀੜਾ ਰਹਿ ਜਾਂਦੇ ਆ। ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਮੁਸ਼ਕਲ ਪੈ ਜਾਂਦੀ ਹੈ। ਕਿਸ ਤਰ੍ਹਾਂ? ਮਰਨ ਤੋਂ ਬਾਅਦ ਜਮ ਨਹੀਂ ਸਤਾਉਂਦੇ ਨੇ, ਜਦੋਂ ਸਾਨੂੰ ਕ੍ਰੋਧ ਸਤਾਉਂਦਾ ਪਤਾ ਲੱਗ ਜਾਂਦਾ ਸਾਨੂੰ, ਮਨੂੰ ਕ੍ਰੋਧ ਚੜ੍ਹਨ ਲੱਗਾ ਜੇ। ਸਾਧ ਸੰਗਤ, ਅਸੀਂ ਤਾਂ ਕ੍ਰੋਧ ਚੜ੍ਹਦਾ ਮੰਨਦੇ ਹੀ ਨਹੀਂ ਹੈ ਕਿ ਮੈਨੂੰ ਕ੍ਰੋਧ ਚੜ੍ਹਦਾ, ਕਿਉਂ? ਕਿਉਂਕਿ ਜਿਨ੍ਹਾਂ 'ਤੇ ਚੜ੍ਹਦਾ ਗਲਤੀ 'ਤੇ ਉਹਦਾ ਦੀ ਕੱਢਦੇ ਹਾਂ, ਦੂਜਿਆਂ ਦੇ ਕਸੂਰ ਦੀ ਸਜ਼ਾ ਆਪਣੇ ਆਪ ਨੂੰ ਦਿੰਦੇ ਹਾਂ। ਲੇਖਾ 'ਤੇ ਪੈ ਗਿਆ, ਜਮ ਆ ਗਏ, ਕਠਿਨ ਹੋ ਗਿਆ, ਜੀਣਾ ਮੁਸ਼ਕਲ ਹੋ ਗਿਆ, ਸਿਰ ਦਰਦ ਕਰ ਰਿਹਾ, BP ਹਾਈ ਹੈ, ਮੈਨੂੰ ਇਕੱਲਿਆਂ ਛੋੜ ਦਿਓ, ਲੀਵ ਮੀ ਅਲੋਨ, ਆਈ ਡੋਂਟ ਵਾਂਟ ਟੂ ਟਾਕ ਟੂ ਐਨੀ ਬੱਡੀ, ਕੋਈ ਮੈਨੂੰ ਅੱਛਾ ਨਹੀਂ ਲੱਗਦਾ, ਸ਼ਟ ਦਾ ਡੋਰ ਪਲੀਜ਼, ਆਈ ਐਮ ਕਨਫਿਊਜ਼ਡ। ਇਹੀ ਕਰਦੇ ਹਾਂ ਨਾ, ਲੇਖਾ 'ਤੇ ਪੈ ਗਿਆ, ਆਏ ਕਠਿਨ, ਜ਼ਿੰਦਗੀ ਕਠਿਨ ਹੋ ਗਈ। ਜਿਤਨੀ ਜ਼ਿਆਦਾ ਜ਼ਿੰਦਗੀ ਕਠਿਨ ਹੁੰਦੀ ਜਾਏਗੀ, ਉਤਨਾ ਬੰਦਾ ਇੱਥੋਂ ਮੋਮੋ ਠੱਗਣਾ ਹੋ ਕੇ ਹਿਪੋਕ੍ਰੇਸੀ ਕਰੇਗਾ। ਪਤਾ ਕੀ? ਉਹ ਰੱਬ ਜਿਹੜੀ ਘੜੀ ਲੰਘਾਏ, ਸ਼ੁਕਰ ਹੈ ਕੱਟ ਰਹੇ ਹਾਂ, ਜਿਵੇਂ ਕਿ ਬਹੁਤ ਡੱਡ ਹੈ, ਰੱਬ ਬੜੀ ਮੁਸ਼ਕਲ ਨਾਲ ਕਟਾ ਰਿਹਾ, ਬਸ ਜਿਹੜੀ ਘੜੀ ਲੰਘਾਏ, ਬਸ ਜੈਸੇ ਸਵਾਸ, ਉਹਦੀ ਮਰਜ਼ੀ ਬਗੈਰ ਤਾਂ ਪੱਤਾ ਨਹੀਂ ਹਿੱਲਦਾ, ਜਿਹੜੀ ਮਰਜ਼ੀ ਲੰਘਾਏ, ਪਰ ਮੇਰੀ ਨੂੰਹ ਕੋਲੋਂ ਜੇ ਦੁੱਧ ਵੀ ਉਬਲ ਜਾਏ ਤਾਂ ਮੈਂ ਪੱਤਾ ਨਹੀਂ ਹਿੱਲਣ ਦਿੰਦੀ। ਫਿਰ ਇਸ ਤਰ੍ਹਾਂ ਉਸ ਵੇਲੇ ਅਸੀਂ ਪੂਰੇ ਹਿਪੋਕ੍ਰੇਟ ਹੋ ਜਾਂਦੇ ਹਾਂ, ਹੈ ਨਾ? ਇੰਝ ਹੀ ਕਹਿੰਦੇ ਹਨ, ਅੰਦਰੋਂ ਸੱਚੇ ਨਹੀਂ ਹੁੰਦੇ ਨਾ, ਜ਼ਿੰਦਗੀ ਕਠਿਨ ਹੋ ਗਈ, ਤਾਂ ਹੀ ਤਾਂ ਕਹਿ ਰਿਹਾ ਜਿਹੜੀ ਘੜੀ ਲੰਘਾਏ ਸ਼ੁਕਰ ਹੈ। ਘੜੀ ਲੰਘਣ ਦੇਣਾ ਚਾਹੁੰਦੇ ਨਹੀਂ ਆ, ਚਾਹੁੰਦੇ ਆ ਮੇਰੇ ਮੁਤਾਬਕ ਲੰਘੇ, ਪਰ ਡਾਢਾ ਹੈ ਨਾ, ਡਾਢਾ ਪੇਸ਼ ਕਰਤਾ ਰੱਬ ਨੂੰ। ਰੱਬ ਜੀ ਕਿਸੇ ਦੀਆਂ ਘੜੀਆਂ ਨਹੀਂ ਲੰਘਾਉਂਦੇ ਨੇ, ਤੇਰੇ 'ਤੇ ਡਿਪੈਂਡ ਕਰਦਾ, ਤੂੰ ਸੌਖੀਆਂ ਕੱਢਣਾ ਚਾਹੁੰਦਾ, ਕਠਿਨ ਜਮਦੂਤਾਂ ਤੋਂ ਜੀਂਦੇ ਜੀ ਬਚਣਾ ਚਾਹੁੰਦਾ, ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਕਰਨਾ ਚਾਹੁੰਦਾ। ਹਾਂ, ਉਹਨੇ ਛੁੱਟ ਸਕਦਾ, ਆਏ ਕਠਿਨ ਦੂਤ ਜਮਦੇ ਨਾ, ਤਾਂ ਜਿਉਂ ਹੀ ਜਮਦੂਤ ਆਉਂਦਾ ਨਾ ਸਾਡੇ ਸਿਰ 'ਤੇ ਮੁਸੀਬਤ ਪੈ ਜਾਂਦੀ ਹੈ, ਤਾਂ ਜਮਦੂਤ ਉਹ ਦੁਨਿਆਵੀ ਇਲਿਊਜ਼ਨ ਮੁਤਾਬਕ ਕਹਿੰਦੇ ਨੇ ਕਿ ਉਹ ਪੁੱਛਦਾ ਕਿਆ ਤੈਂ ਖੱਟਿਆ ਕਹਾਂ ਗਵਾਇਆ। ਸਾਧ ਸੰਗਤ, ਸਾਡਾ ਰੋਜ਼ ਲੇਖਾ ਹੁੰਦਾ, ਜਦੋਂ ਸਾਡੀ ਕੋਈ ਬੇਇੱਜ਼ਤੀ ਕਰਦਾ ਹੈ ਨਾ, ਉਸ ਵੇਲੇ ਸਮਝ ਪੱਤਾ ਲੱਗਦੀ ਹੈ ਕਿਆ ਤੈਂ ਖੱਟਿਆ ਕਹਾਂ ਗਵਾਇਆ, ਕੀ ਖੱਟਿਆ। ਜ਼ਰਾ ਜਿਹਾ ਕੋਈ ਸਾਨੂੰ ਚੈਲੇਂਜ ਕਰੇ, ਅਸੀਂ ਡਾਵਾਂਡੋਲ ਹੋ ਜਾਂਦੇ ਹਾਂ। ਅਸੀਂ ਬੇਇੱਜ਼ਤੀ ਨਹੀਂ ਸਹਾਰ ਸਕਦੇ ਹਾਂ। ਸਾਡੀ ਜ਼ਾਤ ਉੱਚੀ ਹੋਣੀ ਚਾਹੀਦੀ ਹੈ, ਮੇਰਾ ਨਾਂ ਉੱਚਾ ਹੋਣਾ ਚਾਹੀਦਾ, ਮੇਰੀ ਪੱਤ ਕੋਈ ਨਾ ਲਾ ਸਕੇ, ਮੇਰੀ ਆਕੜ, ਮੇਰੀ ਜ਼ਾਤ, ਇਹੀ ਕਰਦੇ ਹਾਂ ਨਾ। ਪਤੀ ਆਪਣੀ ਪਤਨੀ ਨੂੰ ਕਹਿ ਰਿਹਾ, ਬੜੇ ਦੇਖਿਆ ਮੈਨੇ, ਤੇਰੇ ਕੋ ਸਿਖਾ ਦੂੰਗਾ ਜਾਂ ਤੇਰੇ ਕੋ ਭੀਗੀ ਬਿੱਲੀ ਬਣ ਕੇ ਹੀ ਰਹਿਣਾ ਪੜੇਗਾ। ਸੱਸ ਵੀ ਇਹੀ ਕਹਿ ਰਹੀ ਹੈ, ਮਤੇ ਤੂੰ ਸੋਚੇ ਇੱਥੇ ਬੁੱਢੀ ਖਤਮ ਹੋ ਗਈ ਹੈ, ਨਹੀਂ ਆਖਰੀ ਦਮ ਤੱਕ ਚਾਬੀਆਂ ਨਹੀਂ ਦਿਆਂਗੀ, ਤੈਨੂੰ ਸਬਕ ਸਿਖਾ ਕੇ ਰੱਖਾਂਗੀ। ਤੈਨੂੰ ਕਹਿ ਰਹੀ ਹੈ, ਤੁਹਾਨੂੰ ਵੀ ਭੁਲੇਖਾ ਹੈ, ਮੈਂ ਪਤਾ ਜਿਸ ਘਰੋਂ ਆਈ ਹਾਂ। ਇਹ ਕੀ ਹੋ ਰਿਹਾ, ਖਟਿਆ ਗਵਾਇਆ ਸਾਹਮਣੇ ਨਜ਼ਰ ਆ ਰਿਹਾ, ਇਹ ਕਮਾਇਆ। ਇਸ ਕਮਾਏ ਨੂੰ ਪੁੱਛਦੇ ਨੇ, ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆ ਕੇ ਕਿਆ ਤੁਧ ਕਰਮ ਕਮਾਇਆ, ਕਿਹੜੇ ਖਿਆਲ ਕਮਾਨਾ, ਕਿਹੜਾ ਫਲਸਫਾ ਕਮਾਨਾ, ਉਹ ਜਿਹਦੇ ਕਾਰਨ ਇਹ ਕਰਮ ਕਰਦਾ, ਕੀ ਕਮਾਇਆ ਤੂੰ। ਹੁਣ ਸਾਡੇ ਘਰਾਂ ਦੇਖਣ ਨੂੰ ਮਿਲਦਾ ਹੈ ਨਾ, ਜਦੋਂ ਅਸੀਂ ਨਿੱਕੀ ਨਿੱਕੀ ਗੱਲ 'ਤੇ ਨੌਕਰ ਤੋਂ ਪਰਿਵਾਰ ਦੇ ਇੱਕ ਇੱਕ ਮੈਂਬਰ ਨਾਲ ਪੁੱਠਾ ਸਿੱਧਾ ਜਦੋਂ ਬੋਲਦੇ ਹਾਂ ਨਾ, ਇਹ ਅਸੀਂ ਜ਼ਿੰਦਗੀ ਭਰ ਕਮਾਇਆ, ਉਹ ਸਾਹਮਣੇ ਆ ਜਾਂਦਾ। ਜ਼ਰਾ ਜਿਹਾ ਸਾਨੂੰ ਕੋਈ ਹੱਥ ਲਾਏ, ਸਾਡਾ ਸ਼ੀਤਲ ਦਸ ਬਾਹਰ ਆਉਂਦਾ ਅਤੇ ਅਸੀਂ ਉਸ ਵੇਲੇ ਆਪਣੀ ਪੂਰੀ ਗਰਮੀ ਦਿਖਾਉਂਦੇ ਹਾਂ। ਸਾਸੰਗ ਅਤੇ ਖੱਟਿਆ ਕਮਾਇਆ ਸਾਹਮਣੇ ਆ ਜਾਂਦਾ, ਇੱਥੇ ਹੀ ਜੀਂਦੇ ਜੀ ਹੁਣੇ ਹਰ ਰੋਜ਼। ਪਰ ਜਿਹੜੀ ਨੂੰਹ ਪਿੱਛੋਂ ਖੱਟਿਆ ਕਮਾਇਆ ਸਿੱਖ ਕੇ ਆਈ ਹੈ ਨਾ, ਪਈ ਅੜੈ ਸ਼ੋ ਸੇਵ ਤੂੰ ਸੌ ਰੜੈ ਸੁੱਖ ਵਸ, ਉਹ ਆ ਕੇ ਸੱਸ ਜਿਤਨਾ ਮਰਜ਼ੀ ਮਿਸਬਿਹੇਵ ਕਰੇ, ਉਹਨੇ ਆਪਣਾ ਸੰਤੋਖ ਕਮਾਇਆ, ਆਪਣੀ ਮਾਂ ਕੋਲੋਂ ਸਿੱਖ ਕੇ ਆਈ ਹੈ। ਪਈ ਅੜੈ ਸ਼ੋ ਸੇਵ ਤੂੰ ਸੌ ਰੜੈ ਸੁੱਖ ਵਸ, ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗਿਆ ਦੁੱਖ। ਅਸੀਂ ਸਤਿਗੁਰ ਕੋਲੋਂ ਇਹ ਚੱਜ ਅਚਾਰ ਵਾਲੇ ਗੁਣ ਸਿੱਖਦੇ ਹਾਂ, ਇਹ ਗੁਣਾਂ ਨੂੰ ਸਿੱਖ ਕੇ ਜੀਵਨ ਜਾਤ ਜਿਹੜੀ ਬਣਾਉਂਦੇ ਹਾਂ ਨਾ, ਉਹਨੂੰ ਕਹਿੰਦੇ ਨੇ ਸੱਚ ਦਾ ਧਨ ਕਮਾਇਆ। ਪਰ ਜੇ ਨਹੀਂ ਕਮਾਇਆ ਤਾਂ ਕੌੜਾ ਬੋਲਣਾ, ਸਿਰ ਨੰਗੇ ਆਪਣੀ ਸੱਸ ਦੇ ਸਾਹਮਣੇ ਫਿਰਨਾ, ਜਾਣ ਕੇ ਆਪਣੀਆਂ ਲਿੰਮਾਂ ਖੁੱਤੀਆਂ ਕਰਕੇ ਫਿਰਨਾ, ਜਿਸ ਨੂੰ ਕਹਿੰਦੇ ਨੇ ਵਾਲ ਖੋਲ੍ਹ ਕੇ ਵੀ ਮੈਂ ਤੇਰੀ ਇੱਜ਼ਤ ਨਹੀਂ ਕਰਦੀ, ਉਹ ਨਾ ਉਹਨੂੰ ਕਹਿੰਦੇ ਨੇ ਕਾਚਾ ਧਨ ਸੰਚੈ ਮੂਰਖ ਗਵਾਰ। ਕੀ ਹੈ ਕੱਚਾ ਧਨ, ਹੈ ਤੇਰੇ ਕੰਮ ਨਹੀਂ ਆਏਗਾ, ਅੱਜ ਤੇਰੀ ਸੱਸ ਔਰ ਤੇਰਾ ਪਤੀ ਤੂੰ ਦਬਾ ਸਕਦੀ ਹੈ, ਪਰ ਤੇਰੇ ਬੱਚੇ ਭੈੜੇ ਪੈਸੇ ਪੈ ਜਾਣਗੇ, ਧਿਆਨ ਕਰ। ਕਿਆ ਤੈਂ ਖੱਟਿਆ ਕਹਾਂ ਗਵਾਇਆ, ਤਾਂ ਇਸ ਪਿਆਰ ਨਾਲ ਗੁਰੂ ਪਾਤਸ਼ਾਹ ਨੇ ਇਸ ਬਾਣੀ ਰਾਹੀਂ ਸਾਨੂੰ ਸਮਝਾਇਆ, ਜਿਵੇਂ ਮਾਂ ਬੜੇ ਦਰਦ ਦੇ ਨਾਲ ਆਪਣੇ ਬੱਚੇ ਨੂੰ ਪੁੱਛਦੀ ਹੈ, ਇਤਨੀ ਕੀਮਤੀ ਚੀਜ਼ ਸੀ ਕਹਾਂ ਛੋੜ ਆਇਆ ਹੈ, ਕਹਾਂ ਰੱਖਾਇਆ, ਕਹਾਂ ਗਵਾਇਆ, ਪਿਓ ਗੁੱਸਾ ਕਰੇਗਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਕਹਾਂ। ਅਸੀਂ ਨਾ ਰੋਜ਼ ਰੋਜ਼ ਇੱਕ ਇੱਕ ਕੀਮਤੀ ਪਲ ਗਵਾ ਰਹੇ ਹਾਂ, ਸਵਾਸ ਗਵਾ ਰਹੇ ਹਾਂ, ਜਿਸ ਨੂੰ ਇਹ ਖੇਡ ਸਮਝ ਆ ਜਾਂਦੀ ਨਾ ਸਾਧ ਸੰਗਤ, ਉਹ ਨਹੀਂ ਗਵਾਏਗਾ। ਇਹ ਬਹੁਤ ਕੀਮਤੀ ਨੇ, ਟਾਈਮ ਇਜ਼ ਪ੍ਰੈਸ਼ੀਅਸ, ਵੈਰੀ ਐਕਸਪੈਂਸਿਵ, ਸਮਾਂ ਹੱਥ ਨਹੀਂ ਆਏਗਾ, ਸਮਾਂ ਬਿਲਕੁਲ ਨਾ ਜ਼ਾਇਆ ਕਰੀਏ, ਬਿਲਕੁਲ ਡਿਲੇ ਨਾ ਕਰੀਏ। ਜਿਸ ਨੂੰ ਸਮਾਂ ਸਦੂ ਉਪਯੋਗ ਕਰਨਾ ਆ ਜਾਂਦਾ, ਉਹ ਆਪਣਾ ਸੀਰੀਅਲਸ ਦੇਖ ਦੇਖ ਕੇ ਟੀਵੀ 'ਤੇ ਸਮਾਂ ਜ਼ਾਇਆ ਨਹੀਂ ਕਰਦਾ, ਉਹ ਨਿਊਜ਼ ਦੇਖ ਕੇ ਜਾਂ ਅਖਬਾਰਾਂ ਪੜ੍ਹ ਪੜ੍ਹ ਕੇ ਜਾਂ ਸਟਾਕ ਮਾਰਕੀਟ ਨੂੰ ਵਾਚ ਕਰਦਾ ਕਰਦਾ ਸਮਾਂ ਜ਼ਾਇਆ ਨਹੀਂ ਕਰਦਾ। ਕਿਉਂ? ਕਿਉਂਕਿ ਵੀ ਮੈਂ ਵੇਸਟ ਨਹੀਂ ਕਰਨਾ, ਮੈਨੂੰ ਕੀ ਪਈ ਹੈ ਕਿ ਤਪੱਸਿਆ ਕੀ ਕਰਦੀ ਹੈ ਅਤੇ ਨਿਆ ਰਿਸ਼ਤਾ ਵਾਲੇ ਕੀ ਕਰਦੇ ਨੇ, ਤਾਂ ਲਾਡੋ ਰਾਣੀ ਕੀ ਕਰਦੀ ਹੈ ਅਤੇ ਉਹ ਕੀ ਕਰਦੇ ਨੇ, ਸਾਰੇ ਸੀਰੀਅਲ ਹੀ ਦੇਖਦੇ ਰਹੀਏ, ਨਵੇਂ ਨਵੇਂ ਆਉਂਦੇ ਰਹਿਣਗੇ ਤਾਂ ਅਸੀਂ ਫਸੇ ਹੀ ਰਹਾਂਗੇ, ਉਹ ਰੋਜ਼ ਰੋਜ਼ ਕੇਲੇ ਕੇ ਛਿਲਕੇ ਫੈਂਕਦੇ ਰਹੇਗਾ, ਫਿਸਲਤੇ ਹੀ ਰਹੇਗੇ, ਉਹਨਾਂ ਦਾ ਤਾਂ ਕੰਮ ਹੈ। ਪਰ ਇਸ ਤੋਂ ਛੁੱਟੀਏ, ਕਿਆ ਥੈ ਖੱਟਿਆ ਕਹਾਂ ਗਵਾਇਆ, ਦੁਨੀਆ ਦਾ ਹਰ ਬਿਜ਼ਨਸਮੈਨ ਆਪਣਾ ਲੇਖਾ ਜੋਖਾ ਕਰਦਾ ਹੈ, ਪਰ ਅਸੀਂ ਬਿਜ਼ਨਸਮੈਨ ਵੀ ਹਾਂ, ਸਭ ਕੁਝ ਕਰਦੇ ਹਾਂ, ਪਰ ਆਪਣੇ ਆਤਮਕ ਜੀਵਨ ਦਾ ਕੀ ਖਜ਼ਾਨਾ ਕਮਾਇਆ, ਇਸ ਦਾ ਲੇਖਾ ਜੋਖਾ ਕਰਦੇ ਹੀ ਨਹੀਂ ਆ। ਪੁੱਛਿਆ ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ, ਸਿਤਾਬ ਦਾ ਮਤਲਬ ਹੁੰਦਾ ਇਮੀਡੀਏਟਲੀ, ਨਾਓ, ਹੁਣੇ, ਰਸ਼, ਵਿਕਾਰ ਸਮਾਂ ਨਹੀਂ ਦਿੰਦਾ, ਕ੍ਰੋਧ ਚੜਿਆ ਤਿਉੜੀ ਤੋਂ ਇਕਦਮ ਪਤਾ ਲੱਗ ਜਾਏਗਾ, ਭਾਵਾਂ ਚੜ ਜਾਣਗੀਆਂ, ਤ੍ਰਿਕੁੱਟੀ ਸੁਲਝੇਗੀ ਨਹੀਂ, ਭਾਵੇਂ ਮੈਡੀਟੇਸ਼ਨ ਕਰਾਂਗੇ, ਭਾਵੇਂ ਕਿਸੇ ਸਿੱਧਾ ਜੋਗੀਆਂ ਕੋਲ ਜਾਵਾਂਗੇ, ਭਾਵੇਂ ਕੋਈ ਮੰਤਰ ਰਟਨ ਕਰਾਂਗੇ, ਭਾਵੇਂ ਚੌਕੜੇ ਮਾਰ ਕੇ ਕਿਸੇ ਪਹਾੜੀ 'ਤੇ ਬੈਠ ਜਾਵਾਂਗੇ, ਪਰ ਇੱਥੋਂ ਤ੍ਰਿਕੁੱਟੀ ਨਹੀਂ ਸੁਲਝੇਗੀ। ਜਿਤਨਾ ਮਰਜ਼ੀ ਮੈਡੀਟੇਟ ਕਰ ਲਈਏ, ਅੱਖਾਂ ਨੂੰ ਉੱਟ ਲਈਏ, ਪਰ ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਮਨ ਦਾ ਸ਼ੋਰ ਮਚਦਾ ਹੀ ਰਹਿ ਜਾਏਗਾ, ਇੱਥੋਂ ਤਿਉੜੀ ਚੜ੍ਹ ਜਾਏਗੀ, ਜਮ ਇੱਕ ਸਕਿੰਟ ਵੀ ਚਾਂਸ ਨਹੀਂ ਦਿੰਦਾ।
चलो सिता भाई साहब, अब तुम फंस गए, तुमको हमारे जमो के चौधरी जी बुला रहे हैं, उधर आओ चल लो।
चलो सिताब दीवान बुलाया, चल दरहाल दीवान बुलाया, हर फुरमान दरगाह का आया। आगे कहने करूं अरदास, सासंगत लफज वरत्या अरदास,
ये जमनू बेनती नहीं की जा रही, अरदास। असी अरदास दे उत्ते पूरा सैमीनार किया होया, साड़ी विरासत पुस्तक है उहदे विच अरदास उत्ते असी पूरा टॉपिक डिस्कस किया होया। ते अरदास दे असी तीन पक्ष समझते हाँ, एक पक्ष है साड़ी पंथक अरदास जिहड़ी अकाल तख्त की रहत मर्यादा लिखी हुई है, वो असी सारे रल के करते हैं। एक अरदास है जिहड़ा असी अरदास दीआं कहानियां सुनते हैं, फलाने ने ऐसे कहा और भगवान अचानक आ गया, ऐसे हो गया, ऐसे हो गया, करामात हो गई। एक तीजी अरदास है जिहड़ी बाणी च लिखी हुई है, उस अरदास दा मैना हुंदा है आपा सरेंडर। तू ठाकुर तुम पे अरदास, की अरदास है जियो पिंड सब तेरी रास। ये अरदास है, अरदास इच मंगदे नहीं ने कुछ, आपा सरेंडर करदे ने। तू ठाकुर तुम पे अरदास, जियो पिंड सब तेरी रास, तुम मात पिता मुबारक तेरे, तुमरी कृपा में सूख कनेरे। असी आके कहंदे आ सूख कनेरे बिल्कुल नहीं है, दो मंगदे आ ना, ताई सानू कोई पढ़ा जांदा फलाना शब्द पढ़ो तो सूख कनेरे इंज मिलणगे। इहदा मतलब असी कह रहे हैं सूख कने, तुमरी कृपा में सूख कनेरे, बट काटा नहीं कनेरे। आपे ही झूठ बोली जा रहे हैं, आप ही कह रहे हैं, वीण बोलिया सब कुछ जानता, अब सुनो। असी क्यों इनवैलिड करते हैं, लेखा पै जाता सानू समझना। करूं अरदास, गांव किच बाकी। ये गांव की है, मेरे जड़े इंद्रे ज्ञान इंद्रे ने ना, इना दा मेरे मन ने रल के ना गांव वसाया होया है, ये पिंड वसाया होया है। जे गांव सुखी नहीं तो गम लगा रहेगा, जे गांव सुखी तो इनू कहंदे ने बेगम पूरा शहर को नाओ, इनू कहंदे ने करतारपुर करता वसे, तो यह गांव वस गया। इस गांव नू वसाना है, जे गांव नहीं वसाया ना तो ये बारे कहंदे ने बाबा अब ना बसो ये गांव, कड़ी कड़ी का लेखा मांगा कायत चेतु नाओ। ये गांव वसदा नहीं है, पर इस गांव के अंदर रहंदे कौन ने, नैनू नकटू स्रवनू रसपत इंद्री क्या ना माना, ये सारे ऑर्गन्स रहंदे ने। ये इन्ने भुखे ने, कभी रजदे ही नहीं, ये रजदे ही नहीं ने, ये खांद्या खांद्या मूँह कट्ठा पहनांद्या सब अंग, नानक त्रिकतिना दा जीव्या जिन सच ना लुगो रंग, ये रजदे ही नहीं ने। इना दे बारे कहंदे ने मैं ना हुण मैनू दरदगा दा फुरमान आ गया ना, मन समझ आ गई है, इस करके मैं ये अरदास करदा अपनी सुमत बख्शो, ताकि इस गांव दा ये जिहड़े मेरे इंद्रे ज्ञान इंद्रे ना, इन्हां दा जो जो बाकी बैलेंस है ना, उसनू मैं ठीक कर लवां, रजा लवां। करो अरदास, गांव किच बाकी। ये पिंड दे कोई बिजनेस दे पेंडिंग कम्मा दी गल नहीं चल रही, मेरे इस पिंड दे मेरे इस शरीर गांव दी गल चल रही है। करो अरदास गांव किच बाकी, मैं इन्हां दी भुख मिटा लवां। लियो निबेर आज की राती, राती हुंदा है जिंदगी, इस जिंदगी च उस पल नूं राती कहिंदे पए ने इत्थे, उसे वेले मैं अज ही इस नूं निबेड़ लैणा चाहुंदा हाँ। आज की राती नाइट नूं नहीं कह रहे ने, आज अज हुने इसे वेले इसे पल निबेड़, निबेड़ हुंदा निबटना, नाओ आई कॉम्बैट, हुण मैं विकारां नाल लड़ाई करन नूं तैयार हाँ, क्यों सतगुर ने मैनूं सुमत बख्श दे दित्ती है। हो गुसाई दा पहलवानड़ा, हो गुरमिल उच दुमालड़ा, सब होई छिंज इकट्ठी आ, ए सारा हुण विकार आए ने। राम श्री राम नामा उचर मना, आगे जम दल बिखम कना, ये जम मेरे पल पल रोज़ आते ने मेरे रस्ते च, हुण मैं इन्हां नाल फाइट करन वास्ते तैयार हाँ। उन्हूं सूरा सो पहचानिए कहंदे ने, सूरा सो पहचानिए जो लड़ै दीन के हेत, दीन होंदा है मजहब सच दा धर्म। लियो निबेर आज की राती, किच भी खर्च तुम्हारा सारों, उत्थे अर्थ लिखे हुए ने भी जमा नूं कहंदे पए ने तुसीं जिहड़े पैसे मंगो, जम ते पैसे लैंदे ही नहीं, खर्च तुम्हारा सारों, केड़ा खर्च तुम्हारा सारों। सतगुरु जी तुसीं हर फुरमान नाल रहाओ विच जिहड़ा सुमत बख्शी है ना, ਉਹ ਵਾਲਾ ਮੈਂ ਸਹਿਜ ਸੰਤੋਖ ਨਿਮਰਤਾ ਵਾਲਾ ਖਰਚਾ ਲੈਣ ਨੂੰ ਤਿਆਰ ਹਾਂ, ਉਹਦੇ ਨਾਲ ਮੈਨੂੰ ਗੁਜ਼ਾਰਾ ਕਰਕੇ ਸਵਾਦ ਆਏਗਾ, ਮੇਰਾ ਜੀਵਨ ਸੰਤੋਖੀ ਹੋ ਜਾਏਗਾ, ਮੈਨੂੰ ਨਿਮਰਤਾ ਆ ਜਾਏਗੀ, ਮੈਨੂੰ ਮਿਠਾਸ ਆ ਜਾਏਗੀ। ਆਈ ਲਾਈਕ ਯੂਅਰ ਟ੍ਰੈਜਰ, ਤੁਹਾਡਾ ਖਜ਼ਾਨਾ ਮੈਨੂੰ ਪਸੰਦ ਹੈ। ਸਤਸੰਗ ਤੁਸੀਂ ਖੁਦ ਸੋਚ ਲੈਣਾ, ਸਾਨੂੰ ਸਭ ਤੋਂ ਜ਼ਿਆਦਾ ਹੇਤ ਪਿਆਰ ਪਤਾ ਕਿਹਦੇ ਨਾਲ ਹੁੰਦਾ? ਮੇਰੀ ਭੈੜੀ ਮੱਤ ਨਾਲ। ਇਸ ਕਰਕੇ ਅਸੀਂ ਨਿਮਰਤਾ ਨਹੀਂ ਰੱਖਣਾ ਚਾਹੁੰਦੇ ਹਾਂ, ਹੰਕਾਰ ਨਹੀਂ ਛੋੜਨਾ ਚਾਹੁੰਦੇ ਹਾਂ, ਭੈੜੇ ਬੋਲ ਨਹੀਂ ਛੋੜਨਾ ਚਾਹੁੰਦੇ ਹਾਂ। ਸਾਨੂੰ ਇੱਕ ਦੀਆਂ ਦੋ ਦੀਆਂ ਚਾਰ ਸੁਣਾਉਣੀਆਂ, ਇੱਟ ਦਾ ਕੁੱਤੇ ਵਾਂਗੂ ਵੈਰ ਰੱਖ ਕੇ ਜਵਾਬ ਦੇਣਾ, ਦੋ ਦੀਆਂ ਚਾਰ ਸੁਣਾਉਣੀਆਂ ਔਰ ਦੂਜੇ ਦੀ ਪੱਤ ਲਾਣੀ, ਬਹੁਤ ਸਵਾਦ ਆਉਂਦਾ। ਔਰ ਇਹ ਵਾਲੀ ਅਕਲ ਦੇ ਨਾਲ ਅਸੀਂ ਦੁਨੀਆ ਨੂੰ ਆਪਣੇ ਦਬਦਬੇ ਹੇਠ ਰੱਖ ਕੇ ਬੜੇ ਖੁਸ਼ ਹੁੰਦੇ ਹਾਂ। ਪਰ ਸਤਿਗੁਰ ਕਿਹੜਾ ਖਰਚਾ ਦਿੰਦੇ ਨੇ? ਸੰਗ ਚਲਨ ਕੋ ਤੋਸ਼ਾ ਦੀਨੋ, ਕਿਹੜਾ ਟ੍ਰੈਜਰ ਖਜ਼ਾਨਾ ਦਿੰਦੇ ਨੇ? ਨਮਰਤਾ, ਮਿਠਾਸ, ਸੱਤ, ਸੰਤੋਖ, ਦਿਆ, ਧਰਮ, ਹਿੰਮਤ, ਮੌਕਮ ਸਾਹਿਬ ਹੀ ਦਿੰਦੇ ਨੇ। ਦਿਆ, ਧਰਮ, ਹਿੰਮਤ, ਮੌਕਮ ਸਾਹਿਬ ਹੀ ਇਹ ਸਾਰੀ ਸਾਨੂੰ ਜੀਵਨ ਜਾਂਚ ਵੀ ਸਿਖਾਈ ਹੈ, ਸਿਰਫ ਨਾਂ ਹੀ ਨਹੀਂ ਨੇ, ਇਹ ਨਿਮਰਤਾ ਸਾਨੂੰ ਸਿਖਾਉਂਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਕਿਛ ਵੀ ਖਰਚ ਤੁਹਾਰਾ ਸਾਰੂੰ, ਮੈਂ ਉਸਦੇ ਨਾਲ ਨਿਭਾਹ ਕਰਨ ਨੂੰ ਤਿਆਰ ਹਾਂ, ਉਸ ਤੋਂ ਪ੍ਰੇਰਨਾ ਲੈ ਕੇ ਉਸ ਅਨੁਸਾਰ ਜੀਵਨ ਜੀਣ ਨੂੰ ਤਿਆਰ ਹਾਂ। ਜੋ ਤੁਸੀਂ ਸਮਝਾਓ, ਹੁਣ ਮੈਂ ਤੰਗ ਆ ਚੁੱਕਾ ਹੋਇਆ, ਉਹ ਮੈਂ ਅਮਲ ਸਿਰਾਨੋਂ ਕਰ ਚੁੱਕਾ ਹੋਇਆ, ਹੁਣ ਮੈਨੂੰ ਹੁਣ ਕੋਈ ਪੈੜ ਨਹੀਂ ਕਰਨਾ। ਸਾਧ ਸੰਗਤ, ਇਹਦਾ ਮਤਲਬ ਕਿਸੇ ਮਨੁੱਖ ਨੂੰ ਜੇ ਤੁਸੀਂ ਦੇਖਿਆ ਹੈ ਕਿ ਭੈੜਾ ਹੈ, ਭੈੜਾ ਸੀ, ਭੈੜ ਕਰਦਾ ਸੀ, ਦੁਨੀਆ ਨੂੰ ਧੋਖਾ ਦਿੰਦਾ ਸੀ, ਝੂਠ ਬੋਲਦਾ ਸੀ, ਉਸ 'ਤੇ ਉਂਗਲ ਨਾ ਕਰਨਾ। ਹੋ ਸਕਦਾ ਉਸਨੇ ਸ਼ਬਦ ਪੜ੍ਹ ਲਿਆ ਹੋਵੇ, ਹੋ ਸਕਦਾ ਅੱਜ ਉਹ ਛੁੱਟ ਗਿਆ ਹੋਵੇ। ਇਸ ਕਰਕੇ ਨੈਵਰ ਜੱਜ ਅਦਰਸ, ਨੈਵਰ। ਸਾਨੂੰ ਕੀ ਪਤਾ ਕਿਹੜਾ ਬੰਦਾ ਕਦੋਂ ਚੇਂਜ ਹੋ ਗਿਆ? ਅਸੀਂ ਕਿਵੇਂ ਕਹਿ ਸਕਦੇ ਹਾਂ ਕਿਸੇ ਦੇ ਬਾਰੇ? ਅਸੀਂ ਅੰਤਰਜਾਮੀ ਤਾਂ ਨਹੀਂ ਹਾਂ, ਰੱਬ ਜੀ ਅੰਤਰਜਾਮੀ ਨੇ। ਇਸ ਕਰਕੇ ਅਸੀਂ ਕਿਸੇ ਬਾਰੇ ਲੇਬਲ ਨਹੀਂ ਕਰ ਸਕਦੇ ਹਾਂ। ਪੁੰਨੀ ਪਾਪੀ ਆਖਣ, ਆਖਣ ਕੀ ਹੁੰਦਾ? ਲੇਬਲ। ਤੂੰ ਲੋਕਾਂ ਦੇ ਮੱਥੇ 'ਤੇ ਪੁੰਨੀ ਪਾਪੀ ਦੇ ਲੇਬਲ ਨਾ ਲਾਉਂਦਾ ਰਿਹਾ ਕਰ। ਇਹ ਕਹਾਵਤ ਹੈ ਔਰ ਐਵੇਂ ਕਹਿ ਕੇ ਨਾ ਕਹਿੰਦਾ ਰਿਹਾ ਕਰ, ਕਿਸੇ ਉੱਤੇ ਲੇਬਲ ਕੋਈ ਨਾ ਲਗਾ, ਕਿਹੜਾ ਪੁੰਨੀ ਹੈ, ਕਿਹੜਾ ਪਾਪੀ ਹੈ, ਕਿਹੜਾ ਆਸਤਕ ਹੈ, ਕਿਹੜਾ ਨਾਸਤਕ ਹੈ, ਕਿਹੜਾ ਪਤਿਤ ਹੈ, ਕਿਹੜਾ ਭੈੜਾ ਹੈ। ਨਹੀਂ, ਡੋਂਟ ਸੇ, ਨਾ ਲਗਾਇਆ ਕਰ। ਕੋਈ ਚੇਂਜ ਵੀ ਹੋ ਸਕਦਾ ਹੈ ਔਰ ਇੱਕਦਮ ਚੇਂਜ ਹੁੰਦੇ ਨੇ, ਉਹਨੂੰ ਪਲਕ ਦੇ ਫੋਰ ਜਿੰਨਾ ਵੀ ਸਮਾਂ ਨਹੀਂ ਲੱਗਦਾ ਹੈ, ਮਨੁੱਖ ਚੇਂਜ ਹੋ ਸਕਦਾ ਹੈ। ਪਰ ਜਿਹਨੂੰ ਕਲਿੱਕ ਹੋ ਜਾਏ, ਸਾਨੂੰ ਇੰਨੀ ਸਾਰੀ ਬੈਠੀ ਸੰਗਤ ਨੂੰ ਇੱਕਦਮ ਕਲਿੱਕ ਹੋ ਸਕਦਾ ਹੈ, ਅਤੇ ਕੋਈ ਸਾਰੀ ਉਮਰ ਹੀ ਪੜ੍ਹਦਾ ਰਹੇ ਕਲਿੱਕ ਨਾ ਹੋਵੇ, ਹੈ ਨਾ। ਪਰ ਸਾਨੂੰ ਸਮਝਾਇਆ, ਸਿਖਾਇਆ, ਕਿਛ ਵੀ ਖਰਚ ਤੁਹਾਰਾ ਸਾਰੋਂ, ਜੋ ਖਜ਼ਾਨਾ ਤੁਸੀਂ ਮੈਨੂੰ ਬਖਸ਼ਿਆ, ਮੈਂ ਉਸ ਖਜ਼ਾਨੇ 'ਚ ਰਲਣ ਨੂੰ ਤਿਆਰ ਹਾਂ ਅਤੇ ਮੈਂ ਉਹਦੇ ਵਾਲਾ ਜੀਵਨ ਅਪਣਾਉਣ ਨੂੰ ਤਿਆਰ ਹਾਂ। ਲੇਕਿਨ ਜਿਹੜਾ ਲੋਕਾਂ ਨੂੰ ਅਸੀਂ ਲੇਬਲ ਕਰਦੇ ਹਾਂ ਨਾ, ਉਹਦੇ ਵਾਸਤੇ ਇੱਕ ਸ਼ਾਇਰ ਨੇ ਕਿਹਾ, ਕਹਿੰਦਾ, ਮੁਝਕੋ ਦੇਖ ਕਰ ਮੇਰੇ ਬਾਰੇ ਮੈਂ ਕੋਈ ਰਾਏ ਮਤ ਬਣਾਉਣਾ। ਬੜੇ ਦੁੱਖ ਨਾਲ ਕਹਿੰਦਾ, ਮੁਝੇ ਦੇਖ ਕਰ ਮੇਰੇ ਬਾਰੇ ਮੈਂ ਕੋਈ ਰਾਏ ਮਤ ਬਣਾਉਣਾ, ਮੇਰੇ ਦਿਨ ਬਦਲ ਜਾਏਗੇ, ਤੁਮਕੋ ਰਾਏ ਬਦਲਣੀ ਪੜੇਗੀ। ਕਿਸੇ ਬਾਰੇ ਕੁਛ ਨਾ ਕਹੀਏ। ਕੋਈ ਵੀ ਮਨੁੱਖ ਸਤਿਗੁਰ ਦੇ ਘਰ ਜਨਮ ਲੈ ਕੇ ਬਦਲ ਸਕਦਾ ਹੈ, ਵਿਜ਼ਡਮ ਲੈ ਕੇ ਬਦਲ ਸਕਦਾ ਹੈ। ਸਾਨੂੰ ਜਿਹੜੀ ਚਾਰ ਬਜਰ ਕੁਰੈਤਾਂ, ਉਹਨਾਂ ਦੇ ਨਾਲ ਸਾਨੂੰ ਪਲ ਪਲ ਦੇ ਲੇਖੇ ਦੇ ਬਾਰੇ ਸਮਝਾਇਆ ਕਿ ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਚੈੱਕ ਕਰ, ਇੰਝ ਰੋਜ਼ ਰੋਜ਼ ਤੂੰ ਆਪਣਾ ਲੇਖਾ ਜੋਖਾ ਕਰ ਕਿ ਵੀ ਮੈਂ ਕਿੱਥੋਂ ਵਿਗੜ ਗਿਆ ਵਾਂ, ਮੈਂ ਕਿੱਥੋਂ ਠੀਕ ਹੋਣਾ। ਇਸ ਸ਼ਬਦ ਰਾਹੀਂ ਸਮਝਾਉਣ ਦਾ ਯਤਨ ਕੀਤਾ ਗਿਆ। ਕਹਿੰਦੇ ਨੇ, ਕਿਛ ਵੀ ਖਰਚ ਤੁਹਾਰਾ ਸਾਰੋਂ, ਸੁਬਹ ਨਿਵਾਜ ਸਰਾਏ ਗੁਜ਼ਾਰੋ। ਸਰਾਏ ਹੁੰਦਾ ਸਰਾਂ, ਸਰਾਂ ਹੁੰਦਾ ਥਾਂ। ਥਾਂ ਇਸ ਸ਼ਬਦ ਵਿੱਚ ਸਮਝਾਂਗੇ ਨਾ, ਜਦੋਂ ਗਹਿਰਾਈ 'ਚ ਜਾਵਾਂਗੇ, ਥਾਂ ਦਾ ਮਤਲਬ ਹੁੰਦਾ ਲੋਕ। ਇਹ ਮੈਨੂੰ ਲੋਕ ਮਿਲਿਆ, ਪਰ ਸਾਧ ਸੰਗਤ ਸਭ ਨੂੰ ਭੁਲੇਖਾ ਰਹਿੰਦਾ, ਪਰ ਲੋਕ ਸੰਵਾਰੋ, ਉਹਦੇ ਚੱਕਰ ਹੀ ਸਾਡਾ ਲੋਕ ਖੜਬੜ ਹੋ ਜਾਂਦਾ। ਪਰਲੋਕ ਮਰਨ ਤੋਂ ਬਾਅਦ ਨਹੀਂ ਹੁੰਦਾ, ਪਰਲੋਕ ਮੇਰੇ ਅੰਦਰ ਦੇ ਖਿਆਲ ਨੇ, ਉਹ ਚੰਗੇ ਨਹੀਂ। ਪਰਲੋਕ ਵਿਗੜ ਗਿਆ ਨਾ, ਜੇ ਪਰਲੋਕ ਵਿਗੜ ਜਾਏ ਨਾ ਸਾਡਾ ਜੀਂਦੇ ਜੀ, ਤਾਂ ਸਾਡਾ ਲੋਕ ਸੁਖੀ ਨਹੀਂ ਰਹਿੰਦਾ। ਇਸ ਕਰਕੇ ਲੋਕ ਸੁਖੀ ਇਹ ਤਾਂ ਹੁੰਦਾ ਜਦੋਂ ਪਰਲੋਕ ਸੁਹੇਲੇ ਹੋਣ। ਸ਼ਰਤ ਹੈ, ਜੋ ਅੰਦਰ ਸੇ ਫਿੱਟ ਉਹ ਬਾਹਰ ਸੇ ਫਿੱਟ, ਪਰ ਜਿਹੜਾ ਅੰਦਰੋਂ ਫਿੱਟਿਆ ਹੋਇਆ ਉਹ ਬਾਹਰੋਂ ਵੀ ਫਿੱਟਿਆ ਹੋਇਆ। ਅੰਦਰੋਂ ਸਾਨੂੰ
ਤੰਦਰੁਸਤ ਹੋਣਾ ਪਏਗਾ। ਜਦੋਂ ਤੱਕ ਪ੍ਰਲੋਕ ਠੀਕ ਨਹੀਂ ਨਾ ਹੋਏਗਾ, ਅਸੀਂ ਤਾਂ ਪ੍ਰਲੋਕ ਮਰਨ ਤੋਂ ਬਾਅਦ ਕੁਛ ਸਮਝ ਰਹੇ ਸੀ, ਉੱਪਰ ਕਹੀਂ ਪਰ ਕੋਈ ਬੈਕੁੰਠ ਹੋਤਾ ਹੈ, ਕੋਈ ਸੱਚਖੰਡ ਹੋਤਾ ਹੈ, ਉੱਪਰ ਹੀ ਕਹੀਂ ਪਰ ਕੋਈ ਪੈਰਾਡਾਈਜ਼ ਹੋਤਾ ਹੈ, ਸਵਰਗ ਹੋਤਾ ਹੈ। ਪ੍ਰਲੋਕ ਅੰਦਰ ਹੈ, ਜਿਹੜੇ ਰੱਬੀ ਗੁਣਾਂ ਦੀ ਸੁਮਤ ਲੈਂਦੇ ਆ ਨਾ, ਉਸਨੂੰ ਪ੍ਰਲੋਕ ਕਹਿੰਦੇ ਨੇ। ਉਹ ਅੱਗੇ ਕਹਿੰਦੇ ਨੇ, ਪ੍ਰਲੋਕ ਨੂੰ ਠੀਕ ਕਰ ਲਈਏ, ਜੇ ਪ੍ਰਲੋਕ ਸਾਡਾ ਜਮਾਂ ਦੇ ਵੱਸ ਪਿਆ ਹੋਇਆ ਤਾਂ ਫਿਰ ਅਸੀਂ ਨਾ ਦੋਨੋਂ ਸਾਡੇ ਨਾ ਸੁਖੀ ਨਹੀਂ ਰਹਿੰਦੇ ਨੇ। ਤਾਂ ਪਤਾ ਕੀ ਹੋ ਜਾਂਦਾ, ਲੋਕ ਗਿਓ ਪ੍ਰਲੋਕ ਗੁਆਇਓ। ਉਹਦੇ 'ਚ ਗੁਰਬਾਣੀ 'ਚ ਕਹਿੰਦੇ ਨੇ, ਦੂਹੀ ਸਰਾਈ ਹੁਨਾਮੀ ਕਹਾਏ, ਦੋਨੋਂ ਲੋਕਾਂ 'ਚ ਬਦਨਾਮ ਹੋ ਗਿਆ, ਦੋਨੋਂ ਲੋਕਾਂ 'ਚ ਅਪਰਾਧੀ ਹੋ ਗਿਆ। ਗੋਬਿੰਦ ਹਮ ਐਸੇ ਅਪਰਾਧੀ ਬਣ ਗਏ। ਅੱਗੇ ਕਹਿੰਦੇ ਹਨ, ਜੋ ਤੁਸੀਂ ਮੈਨੂੰ ਸੁਮਤ ਬਖਸ਼ੋ ਮੈਂ ਉਸਨੂੰ ਲੈ ਲਵਾਂ, ਤਾਂ ਕਿ ਮੇਰੇ ਇੱਥੇ ਸੁਬਾ ਹੋ ਜਾਏ, ਮੇਰੇ ਹਨੇਰੇ ਵਾਲੇ ਮਨ ਦੇ ਅੰਦਰ ਚਾਨਣ ਪ੍ਰਭਾਤ ਹੋ ਜਾਏ। ਉਸਨੂੰ ਸਦੀਵੀ ਅੰਮ੍ਰਿਤ ਵੇਲਾ ਸਾਧ ਸੰਗਤ ਕਹਿੰਦੇ ਨੇ। ਇੱਕ ਤਾਂ ਅਸੀਂ ਨਿਤਨੇਮ ਕਰਨ ਵਾਸਤੇ ਰੋਜ਼ ਸਵੇਰੇ ਉੱਠਦੇ ਹੀ ਹਾਂ, ਉਹ ਤਾਂ ਅੰਮ੍ਰਿਤ ਵੇਲਾ ਅਸੀਂ ਆਪਣੇ ਜੀਵਨ ਵਿੱਚ ਇਸ ਘੜੀ ਮੁਤਾਬਕ ਬਣਾਉਣਾ, ਪਰ ਸਦੀਵੀ ਅੰਮ੍ਰਿਤ ਵੇਲਾ ਬਣਾ ਲਈਏ, ਉਹਨੂੰ ਕਹਿੰਦੇ ਨੇ ਸੁਬਾ ਪ੍ਰਭਾਤ। ਜਾਗ ਪਏ, ਸਦੀਵੀ ਸਵੇਰ ਹੋ ਗਈ। ਕਹਿੰਦੇ ਨੇ ਉਸ ਵੇਲੇ ਜੀਵਨ ਵਿੱਚ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਂਦਾ। ਹੁਣ ਕਹਿੰਦੇ ਨੇ, ਸਾਧ ਸੰਗ ਜਾਂ ਕੋ ਰੰਗ ਲਾਗਾ। ਅਸੀਂ ਜਦੋਂ ਇਸ ਨੂੰ ਗਾਇਨ ਕਰ ਰਹੇ ਸੀ ਨਾ, ਇੱਥੇ ਅਸੀਂ ਅੰਤਰੇ ਦੀ ਟਿਊਨ ਨੂੰ ਸਪੈਸ਼ਲੀ ਅਲੱਗ ਬਣਾਇਆ ਕਿ ਇਹ ਹੁਣ ਰਿਅਲਾਈਜੇਸ਼ਨ ਹੋ ਚੁੱਕੀ ਹੋਈ ਹੈ, ਪਤਾ ਲੱਗ ਗਿਆ ਕਿਵੇਂ ਮੰਦੇ ਅਮਲਾਂ ਨਾਲ ਮੈਨੂੰ ਲੇਖਾ ਪੈਂਦਾ ਸੀ, ਮੰਦੇ ਅਮਲ ਛੱਡ ਦਿੱਤੇ। ਕਿਉਂ? ਸਤਿਗੁਰ ਦਾ ਫੁਰਮਾਨ ਆਇਆ, ਮੈਨੂੰ ਸੁਮਤ ਬਖਸ਼ੀ ਗਈ, ਅਤੇ ਮੈਂ ਉਹਦੇ ਮੁਤਾਬਕ ਉਸ ਕਠਿਨ ਦੂਤ ਜੰਮ ਵਾਲੀ ਜ਼ਿੰਦਗੀ ਤੋਂ ਛੁੱਟ ਗਿਆ। ਤਾਂ ਜਦੋਂ ਮੈਂ ਛੁੱਟ ਗਿਆ ਤਾਂ ਮੈਨੂੰ ਪਤਾ ਲੱਗਿਆ, ਪਤਾ ਕਿਵੇਂ ਛੁੱਟੀ ਦਾ? ਸਾਧ ਸੰਗ ਜਾਂ ਕੋ ਰੰਗ ਲਾਗਾ, ਸੱਚ ਦੀ ਸੰਗਤ ਕਰੀਦਾ। ਸੱਚ ਦੀ ਸੰਗਤ ਮਨੁੱਖਾਂ ਦੀ ਸੰਗਤ ਨੂੰ ਨਹੀਂ ਕਹਿੰਦੇ ਨੇ, ਸੱਚ ਦੀ ਸੰਗਤ ਸਤਸੰਗਤ ਸਤਿਗੁਰ ਚਟਸਾਲ ਹੈ, ਸਤਿਗੁਰ ਦੀ ਸੰਗਤ ਕਰੀਦਾ। ਸਤਿਗੁਰ ਦੇ ਸ਼ਬਦ ਨੂੰ ਇੰਡੀਵਿਜੁਅਲ ਮਨੁੱਖ ਸੁਣਦਾ ਤਾਂ ਉਹਨੂੰ ਸੰਗਤ ਕਹਿੰਦੇ ਨੇ। ਨੰਬਰ ਆਫ ਪੀਪਲ, ਮਨੁੱਖਾਂ ਢੇਰ ਸਾਰੇ ਮਨੁੱਖਾਂ ਦੇ ਵਿੱਚ ਚਲੇ ਜਾਣ ਨੂੰ ਸੰਗਤ ਨਹੀਂ ਕਹਿੰਦੇ ਨੇ। ਜੋ ਸੁਣਿਆ ਉਸਨੂੰ ਸ਼ਬਦ ਨੂੰ, ਮੇਰੀ ਸੁਰਤ ਸੁਣਦੀ ਹੈ, ਉਸਦੀ ਸੰਗਤ ਦੀ ਗੱਲ ਚੱਲ ਰਹੀ ਹੈ। ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਧਨ ਧਨ ਸੋਜਨ ਪੁਰਖ ਸੁਭਾਗਾ। ਉਸ ਭਾਗਾ ਹੋ ਜਾਂਦਾ, ਉਸ ਦਿਨ ਫੋਰਚੂਨੇਟ ਹੋ ਜਾਂਦਾ, ਉਸ ਦਿਨ ਉਹਦੇ ਬੋਲੇ ਤਾਰੇ ਦੇਖਣ ਦੀ ਲੋੜ ਨਹੀਂ ਰਹੀ। ਤੁਹਾਰੇ ਤਾਰੇ ਕਿਆ ਬੋਲਤੇ ਹੈ, ਤੁਹਾਰਾ ਰਾਹੂ ਕੇਤੂ ਕਹਾਂ ਪਰ ਹੈ, ਤੁਮਕੋ ਕੌਣ ਸਾ ਤੋਤਾ ਤੁਹਾਰੀ ਜ਼ਿੰਦਗੀ ਕੀ ਕੁੰਡਲੀ ਨਿਕਾਲੇਗਾ, ਆਓ ਪੱਤਰੀ ਬਣਾਏ। ਇਹ ਸਭ ਕੁਛ ਛੁੱਟ ਜਾਂਦਾ ਉਹਦਾ, ਉਹਨੂੰ ਕਿਸੇ ਬਾਬੇ ਕੋਲ, ਧਾਗੇ ਤਵੀਤ ਕੋਲ, ਕੋਈ ਤਾਂਤਰਿਕ ਕੋਲ ਜਾਣਾ ਨਹੀਂ ਪੈਂਦਾ, ਕੋਈ ਟੀ ਵੀ 'ਤੇ ਤਾਰੇ ਨਹੀਂ ਦੇਖਣੇ ਪੈਂਦੇ, ਛੁੱਟ ਗਿਆ ਨਾ, ਸੁਭਾਗਾ ਹੋ ਗਿਆ। ਕੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਇਹ ਖਜ਼ਾਨਾ ਲਿਆ ਰਲਾਏ, ਉਹ ਰੱਬ ਜੀ ਦੇ ਖਜ਼ਾਨੇ ਨਾਲ ਰਲਾ ਲਿਆ ਜਾਂਦਾ। ਧੰਨ ਧੰਨ ਸੋਜਨ ਪੁਰਖ ਸੁਭਾਗਾ। ਈਤ ਊਤ, ਈਤ ਊਤ ਹੁੰਦਾ ਲੋਕ ਪ੍ਰਲੋਕ, ਆਗਿਆ ਪਾਛੈ, ਇੱਥੇ ਉੱਥੇ ਜੀਂਦੇ ਜੀ, ਮਰਨ ਤੋਂ ਬਾਅਦ ਨਹੀਂ। ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ। ਉਹਨੇ ਜੀਵਨ ਦਾ ਅਮੁੱਲਕ ਪਦਾਰਥ ਪ੍ਰਾਪਤ ਕਰ ਲਿਆ। ਅੱਗੇ ਕਹਿੰਦੇ ਨੇ, ਜਾਗਤ ਸੋਇਆ ਜਨਮ ਗਵਾਇਆ। ਹੁਣ ਇਹ ਰਿਲਾਈਜ਼ ਹੋ ਗਿਆ ਕਿ ਮੈਂ ਜੀਂਦੇ ਜੀ ਸੁੱਤਾ ਰਹਿੰਦਾ ਸੀ, ਜਾਗਿਆ ਹੋਇਆ ਵੀ ਸੁੱਤਾ ਰਹਿੰਦਾ ਸੀ, ਇਹਨਾਂ ਅੱਖਾਂ ਦੇ ਨਾਲ ਡੇ ਟਾਈਮ ਵਿੱਚ ਵੀ ਦੇਖ ਕੇ ਮੈਂ ਸੁੱਤਾ ਰਹਿੰਦਾ ਸੀ, ਮੇਰੀ ਨੀਂਦਰ ਖੁੱਲ ਗਈ, ਸਤਿਗੁਰ ਨੇ ਮੈਨੂੰ ਜਗਾ ਦਿੱਤਾ। ਸਤਿਗੁਰ ਨੇ ਮੈਨੂੰ ਕਿਹਾ, ਇਸ ਗ੍ਰਹਿ ਮੇ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲੈ, ਉਹ ਜਨਮ ਪਦਾਰਥ ਮਿਲ ਗਿਆ। ਜਾਗ ਪਏ ਨਾ, ਜਨਮ ਪਦਾਰਥ ਜੀਤ ਮੁੱਲੇ, ਜਾਗਤ ਸੋਇਆ ਜਨਮ ਗਵਾਇਆ। ਮਾਲ ਧਨ ਜੋੜਿਆ ਪਿਆ ਪਰਾਇਆ, ਮਨ ਨੇ ਜਿਹੜਾ ਮਾਲ ਧਨ ਜੋੜਿਆ ਸੀ ਨਾ, ਮੇਰੇ ਮਰਨ ਤੋਂ ਬਾਅਦ ਦੀ ਗੱਲ ਨਹੀਂ ਚੱਲ ਰਹੀ ਹੈ, ਜੀਂਦੇ ਜੀ ਜਿਹੜਾ ਮੇਰਾ ਮਨ ਹੈ ਨਾ, ਇਸਨੇ ਕਾਚਾ ਧਨ ਜਿਹੜਾ ਇਕੱਠਾ ਕੀਤਾ ਹੋਇਆ ਸੀ ਨਾ, ਉਹਨੂੰ ਕਹਿੰਦੇ ਨੇ ਇਤਨਕ ਖੱਟੀਆ। ਇਹ ਜਿਹੜਾ ਖੱਟ ਕੇ ਰੱਖਿਆ ਹੋਇਆ ਸੀ, ਇਕੱਠਾ ਕੀਤਾ ਹੋਇਆ ਸੀ ਕਾਚਾ ਧਨ, ਗੱਠੀਆ ਗੰਠੜੀ ਉਹਦੀ ਬੰਨੀ ਹੋਈ ਸੀ, ਇਤਨਕ ਖੱਟੀਆ ਗੱਠੀਆ ਮੱਟੀਆ, ਉਹ ਸਭ ਮਿੱਟੀ ਹੋ ਗਿਆ। ਸੰਗ ਨਾ ਕੱਛ ਲੈ ਜਾਏ ਕਿੱਥੇ, ਮੇਰਾ ਮਨ ਜਦੋਂ ਨਿੱਜ ਘਰ ਦੇ ਅੰਦਰ ਗਿਆ, ਉੱਥੇ ਖੋਟੇ ਖਰੇ ਬਜ਼ਾਰੇ ਪਰਖੀਆਂ ਨੇ, ਉੱਥੇ ਕੂੜ ਮਿੱਟੀ ਜਾ ਨਹੀਂ ਸਕਦੀ, ਇਹਨੂੰ ਛੋੜਨਾ ਪਿਆ। ਜੋ ਅਸੀਂ ਭੈੜੇ ਅਵਗੁਣ ਅਮਲ, ਮੰਦੇ ਅਮਲ ਜਿਹੜੇ ਕਰਦੇ ਹਾਂ ਨਾ, ਇਹ ਰੱਬ ਜੀ ਦੀ ਦਰਗਾਹ ਦੇ ਅੰਦਰ ਜਾ ਨਹੀਂ ਸਕਦੇ ਨੇ। ਦਰਗਾਹ ਅੰਦਰ ਉਹਨਾਂ ਨੇ ਬੁਲਾਇਆ ਕਿ ਆਓ ਅੰਦਰ ਚੱਲੋ, ਅਤੇ ਅੰਦਰ ਬੁਲਾ ਕੇ
ਮੇਰਾ ਜਿਹੜਾ ਕੂੜ ਦਾ, ਭੈੜੇ ਖਿਆਲਾਂ ਦਾ, ਮੰਦੇ ਅਮਲਾਂ ਦਾ, ਭੈੜੀ ਬੈਡ ਡੀਟਸ ਦਾ ਜਿਹੜਾ ਸੀ ਨਾ, ਉਹ ਸਭ ਬੇਕਾਰ ਹੋ ਗਿਆ। ਕਹਿੰਦੇ ਨੇ ਮਾਲ ਤੰਜੋਰਿਆ ਪਿਆ ਪਰਾਇਆ ਕੋ ਕਬੀਰ ਤੇਈ ਨਰ ਭੁੱਲੇ। ਉਹ ਭੁੱਲਦੇ ਨੇ ਜਿਹੜੇ ਸਤਿਗੁਰ ਦੀ ਮੱਤ ਨਹੀਂ ਲੈਂਦੇ ਨੇ, ਉਹ ਭੁੱਲ ਜਾਂਦੇ ਨੇ। ਤਾਂ ਪਤਾ ਕੀ ਹੁੰਦਾ, ਖਸਮ ਵਿਸਾਰ ਮਾਟੀ ਸੰਗਰੂਲੇ, ਮਿੱਟੀ ਵਰਗਾ ਜੀਵਨ ਹੋ ਜਾਂਦਾ। ਵਰਨਾ ਇਸ ਪਾਣੀ 'ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦਿਓਰਾ ਕਰੇ ਦੇ ਨਾਲ ਮਿੱਟੀ ਨਾਲ ਉਂਝ ਬਣ ਸਕਦੇ ਹਾਂ। ਪਰ ਸਾਧ ਸੰਗਤ ਸਾਡੇ 'ਤੇ ਡਿਪੈਂਡ ਕਰਦਾ, ਇਹ ਸਰੀਰ ਮਰਨ ਤੋਂ ਬਾਅਦ ਮਿੱਟੀ ਹੈ ਕਿ ਨਹੀਂ ਹੈ। ਜੀਂਦੇ ਜੀ ਮੈਂ ਆਪਣੇ ਮਨ ਦੇ ਪਿੱਛੇ ਲੱਗ ਕੇ ਜੇ ਮਿੱਟੀ ਬਣਿਆ ਹੋਇਆ ਹਾਂ, ਖੇਹ ਵਿੱਚ ਰੁਲਦਾ ਪਿਆ ਹਾਂ, ਵਿਸ਼ਟਾ ਕਾ ਕੀੜਾ ਹਾਂ, ਮੇਦ ਤੋਂ ਛੁੱਟਣਾ ਚਾਹੁੰਦਾ ਤਾਂ ਖਸਮ ਨੂੰ ਨਾ ਵਿਸਾਰਾਂ, ਸਤਿਗੁਰ ਦਾ ਦਿੱਤਾ ਸੁਨਿਆ ਲਿਆਵਾਂ। ਉਸ ਨੂੰ ਅੱਜ ਅਸੀਂ ਸਾਰਿਆਂ ਨੇ ਰਲ ਕੇ ਸਮਝਿਆ। ਸੋ ਇੱਥੇ ਰਿਅਲਾਈਜ਼ ਹੋਇਆ, ਜੋ ਹੀ ਵਿਕਾਰ 'ਚ ਫਸਦੇ ਹਾਂ ਤਾਂ ਜੰਮ ਦੇ ਮਗ 'ਤੇ ਚੱਲ ਪੈਂਦੇ ਹਾਂ, ਲੇਖਾ ਪੈ ਜਾਂਦਾ। ਨਿੱਜ ਘਰ ਦੇ ਅੰਦਰ ਚਲੇ ਜਾਈਏ, ਧਰਮ ਰਾਏ ਦਰ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝਾ, ਫਿਰ ਉੱਥੇ ਅਸੀਂ ਛੁੱਟ ਜਾਂਦੇ ਹਾਂ। ਹੁਣ ਛੁੱਟ ਗਏ, ਮਿੱਟੀ ਤੋਂ ਰੁੱਲਣ ਤੋਂ ਛੁੱਟ ਗਏ। ਸਤਿਗੁਰ ਕਹਿ ਜਨਮੈ ਗਵਨ ਮਿਟਾਇਆ, ਨਵਾਂ ਰਤਨ ਜਨਮ ਪ੍ਰਾਪਤ ਹੋ ਗਿਆ।